ਪਰਮਾਤਮਾ ਦੇ ਦਰਸ਼ਨ ਹੋ ਜਾਣ, ਕਿਤੇ ਵੇਖੀਏ ਸਹੀ ਪਰਮਾਤਮਾ ਕਹਿੰਦੇ ਕਿਨੂੰ ਰੰਗ ਕਿੱਦਾਂ ਦਾ, ਉਹ ਕਿੱਦਾਂ ਦਾ ਪ੍ਰਕਾਸ਼ ਹੈ, ਵੇਖੀਏ। ਮਨ ਚ ਚਾਹ ਲੈ ਕੇ ਆਏ, ਪਰ ਇੱਕ ਮਨ ਚ ਚਾਹ ਲੈ ਕੇ ਆਏ ਮੇਰਾ ਕੰਮ ਬਣ ਜਾ, ਦੋਵਾਂ ਚ ਫਰਕ ਹੈ। ਸੋ ਧਿਆਨ ਨਾਲ ਆਪਾਂ ਕੀ ਲੈ ਕੇ ਆਉਣਾ, ਆਪਾਂ ਮਨ ਚ ਧਾਰਨਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ, ਮੈਨੂੰ ਤੁਹਾਡੀ ਗੁਰਬਾਣੀ ਦੀ ਸੋਝੀ ਆ ਜਾਵੇ, ਮੇਰੇ ਮਨ ਵਿੱਚ ਗੁਰਬਾਣੀ ਟਿਕ ਜਾਵੇ, ਜੋ ਤੁਸੀਂ ਕਰਾਉਣਾ ਚਾਹੁੰਦੇ ਮੈਂ ਕਿਤੇ ਕਰ ਲਵਾਂ। ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਕੀ ਜੀ ਗੋਦ ਆਨੰਦ ਮਾਨ ਜੀ, ਗੁਰੂ ਦੀ ਪਿਆਰੀ ਸਤਿ ਸੰਗਤ ਜੀ, ਆਓ ਮਨ ਬਿਰਤੀ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ, ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਵੱਡੇ ਭਾਗ ਨੇ ਰਹਿਮਤ ਉਸ ਅਕਾਲ ਪੁਰਖ ਪਰਮਾਤਮਾ ਦੀ, ਜਿਹੜਾ ਸਾਨੂੰ ਉਹ ਸਮਾਂ ਪ੍ਰਾਪਤ ਹੁੰਦਾ ਹੈ ਜਿਸ ਸਮੇਂ ਅੰਦਰ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠਦੇ ਹਾਂ, ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਜੀਵਨ ਦੀ ਸਿਹਤ ਲੈਂਦੇ ਹਾਂ, ਤੇ ਵਿਚਾਰ ਕਰਨਾ। ਗੁਰੂ ਸਾਹਿਬਾਂ ਕਹਿਣ ਲੱਗੇ, ਨਾਨਕ ਸੋਈ ਦਿਨ ਸੁਭਾਵੜਾ, ਨਾਨਕ ਸੋਈ ਦਿਨ ਸੁਭਾਵੜਾ, ਜਿੱਤ ਪ੍ਰਭ ਆਵੇ ਚਿੱਤ। ਗੁਰੂ ਸਾਹਿਬ ਕਹਿੰਦੇ ਸੋਈ ਦਿਨ ਸੁਭਾਵੜਾ, ਦਿਨ ਬਹੁਤ ਵੱਡਾ, 12 ਘੰਟਿਆਂ ਦਾ, 24 ਘੰਟਿਆਂ ਦਾ, ਬਹੁਤ ਵੱਡਾ। ਇਹਦੀ ਦਿਨ ਦੀ ਗੱਲ ਨਹੀਂ ਕੀਤੀ। ਨਾਨਕ ਸੋਈ ਦਿਨ ਚ ਸੁਭਾਵੜਾ, ਦਿਨ ਸਵਾਸ ਨੂੰ ਕਹਿੰਦੇ, ਸਵਾਸ ਆਇਆ ਤੇ ਦਿਨ ਚੜਿਆ, ਸਵਾਸ ਨਹੀਂ ਆਇਆ ਤੇ ਦਿਨ ਖਤਮ ਹੋਇਆ। ਨਾਨਕ ਸੋਈ ਦਿਨ ਚ ਸੁਹਾਵੜਾ, ਕਹਿੰਦੇ ਸਵਾਸ ਰੂਪੀ ਦਿਨ ਸੋਹਣਾ ਹੋ ਜਾਂਦਾ ਹੈ, ਕਿਹੜਾ, ਜਿੱਤ ਪ੍ਰਭ ਆਵੇ ਚਿੱਤ, ਜਿਸ ਸਵਾਸ ਵਿੱਚ ਸਾਨੂੰ ਪਰਮਾਤਮਾ ਚੇਤੇ ਆ ਜਾਂਦਾ ਹੈ, ਉਹ ਸਵਾਸ ਰੂਪੀ ਦਿਨ ਸੋਹਣਾ ਹੋ ਜਾਂਦਾ ਹੈ, ਸੁਪਨ ਹੋ ਜਾਂਦਾ ਉਹਦੇ ਅੰਦਰ, ਸਾਡੀ ਆਤਮਾ ਪਰਮਾਤਮਾ ਦੇ ਪਸੰਦ ਆਉਣ ਦੇ ਯੋਗ ਹੋ ਜਾਂਦੀ ਹੈ। ਕਦੋਂ, ਜਦੋਂ ਸਾਨੂੰ ਉਸ ਸਵਾਸ ਰੂਪੀ ਦਿਨ ਦੇ ਅੰਦਰ ਪਰਮਾਤਮਾ ਚੇਤੇ ਆ ਜਾਂਦਾ ਹੈ। ਜਿੱਤ ਦਿਨ ਵਿਸਰੇ ਪਾਰ ਬ੍ਰਹਮ, ਧਿਆਨ ਨਾਲ ਪੜਿਆ ਕਰੋ, ਜਿੱਤ ਦਿਨ ਵਿਸਰੇ ਪਾਰ ਬ੍ਰਹਮ, ਫਿੱਟ ਭਲੇੜੀ ਰੁੱਤ। ਗੁਰੂ ਸਾਹਿਬਾਂ ਕਹਿਣ ਲੱਗੇ, ਜਿਸ ਸਵਾਸ ਦੇ ਅੰਦਰ ਤੁਹਾਨੂੰ ਪਰਮਾਤਮਾ ਭੁੱਲ ਜਾਂਦਾ। ਹੁਣ ਵਿਚਾਰ ਕਰਨਾ ਜ਼ਰਾ ਆਪ ਜੀ ਨੇ, ਪਰਮਾਤਮਾ ਭੁੱਲਣਾ ਕੀ ਹੈ? ਆਪ ਜੀ ਕਈ ਸੱਜਣ ਤੇ ਕਹੋਗੇ ਕਿ ਮੈਂ ਸਵੇਰੇ 1 ਵਜੇ ਉੱਠਦਾ, ਮੈਂ ਨਿਤਨੇਮ ਕਰਦਾ ਹਾਂ, ਮੈਂ ਨਿਤਨੇਮ ਕਰਕੇ ਗੁਰਦੁਆਰੇ ਜਾਂਦਾ ਹੈ, ਮੈਂ ਉੱਥੇ ਸੇਵਾ ਕਰਦਾ ਹੈ, ਉੱਥੇ ਕੀਰਤਨ ਸਰਵਣ ਕਰਦਾ ਹੈ, ਉੱਥੇ ਮੈਂ ਕਥਾ ਸਰਵਣ ਕਰਦਾ ਹਾਂ, ਕਹੋਗੇ ਨਾ ਵੀ ਉੱਥੇ ਮੈਂ ਸਭ ਕੁਛ ਕਰਦਾ, ਮੇਰਾ ਤਾਂ ਦਿਲ ਲਿਖੇ ਚ ਪੈ ਗਿਆ। ਕਿਉਂ ਕਿ ਮੈਂ ਤਾਂ ਸਵੇਰ ਦਾ ਰੱਬ ਨੂੰ ਚੇਤੇ ਕਰਨ ਡਿਆ, ਮੈਂ ਤਾਂ 1 ਵਜੇ ਤਾਂ ਉੱਠ ਕੇ ਰੱਬ ਨੂੰ ਚੇਤੇ ਕਰਨ ਡਿਆ। ਪਰ ਧਿਆਨ ਦੇਣਾ, ਗੁਰੂ ਸਾਹਿਬ ਬਣ ਕੇ ਤਾਂ ਕੀ ਕਹਿੰਦੇ, ਕਹਿੰਦੇ ਖਸਮ ਵਿਸਾਰ ਕੀ ਇਹ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਖਸਮ ਵਿਸਾਰ, ਖਸਮ ਤੇ ਅੰਦਰ ਹੈ, ਪਰਮਾਤਮਾ ਦੇ ਸਭ ਦੇ ਨਾਲ ਹੈ, ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਿਉਂ ਪੁਕਾਰ, ਪਰਮਾਤਮਾ ਸਾਰਿਆਂ ਦੇ ਅੰਦਰ ਹੈ, ਸਾਰਿਆਂ ਦੇ ਨਾਲ ਵਸਦਾ। ਪਰ ਧਿਆਨ ਦੇਣਾ, ਆਪਾਂ ਗੁਰਬਾਣੀ ਪੜ੍ਹੀ ਹੈ, ਪਾਠ ਕੀਤਾ ਹੈ, ਗੁਰੂ ਘਰ ਦੀ ਸੇਵਾ ਕੀਤੀ ਹੈ, ਕਦ ਲਈ ਕੀਤੀ ਹੈ, ਪਰਮਾਤਮਾ ਨੂੰ ਯਾਦ ਕਰਨ ਲਈ ਕੀਤੀ। ਪਰ ਜੇ ਬਾਣੀ ਪੜ੍ਹਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਸੰਸਾਰ ਹੀ ਚੇਤੇ ਹੈ, ਸੰਸਾਰ ਦੇ ਪਦਾਰਥ ਹੀ ਚੇਤੇ ਹੈ, ਤੇ ਗੁਰੂ ਸਾਹਿਬਾਂ ਨੇ ਇਨਕਾਰ ਕਰਦੇ ਆ। ਕਹਿਣ ਲੱਗਿਆ, ਜਿੱਤ ਦਿਨ ਵਿਸਰੇ ਪਾਰ ਬ੍ਰਹਮ, ਕਹਿੰਦਾ ਜਿਸ ਸਵਾਸ ਵਿੱਚ ਤੈਨੂੰ ਪਰਮਾਤਮਾ ਭੁੱਲ ਜਾਂਦਾ ਹੈ, ਤੈਨੂੰ ਯਾਦ ਨਹੀਂ ਆਉਂਦਾ, ਫਿੱਟ ਭਲੇਰੀ ਰੁੱਤ, ਕਹਿੰਦੇ ਉਹਦੀ ਰੁੱਤ ਮਿਲੀ, ਤੈਨੂੰ ਸਮਾਂ ਮਿਲਿਆ ਪਰਮਾਤਮਾ ਤੇ ਮਿਲਣ ਦਾ, ਕਹਿੰਦੇ ਉਹਨੂੰ ਲੰਘਤ, ਫਿੱਟ ਭਲੇਰੀ ਰੁੱਤ, ਫਿੱਟ ਕਹਿੰਦੇ ਕਹਿੰਦੇ ਲੰਘਤ, ਕਹਿੰਦੇ ਉਹ ਸਮੇਂ ਨੂੰ ਲੰਘ ਪਿਆ, ਇੰਨਾ ਚੰਗਾ ਸਮਾਂ ਮਿਲਿਆ ਪਰਮਾਤਮਾ ਨੂੰ ਯਾਦ ਕਰਨ ਲਈ, ਪਰਮਾਤਮਾ ਚ ਲੀਨ ਹੋਣ ਲਈ, ਪਰ ਮਨਾ ਤੈਨੂੰ ਪਰਮਾਤਮਾ ਚੇਤੇ ਹੀ ਨਹੀਂ ਆਇਆ। ਕਹਿੰਦੇ ਉਹ ਰੁੱਤ ਵੀ ਭੈੜੀ ਹੈ, ਉਹ ਸਮਾਂ ਵੀ ਭੈੜਾ ਹੈ, ਕਹਿੰਦਾ ਆਪਾਂ ਮਨੁੱਖ ਜੀਵਨ ਵੀ ਵਿਅਰਥ ਹੈ, ਜੇ ਤੈਨੂੰ ਗੁਰਬਾਣੀ ਪੜ੍ਹਦੇ ਹਾਂ ਪਰਮਾਤਮਾ ਦੀ ਯਾਦ ਨਹੀਂ ਆਈ, ਤੈਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਪਰਮਾਤਮਾ ਦੀ ਯਾਦ ਨਹੀਂ ਆਈ, ਤੂੰ ਵਾਹਿਗੁਰੂ ਵਾਹਿਗੁਰੂ ਕਰਦਾ ਗੁਰਬਾਣੀ ਪੜ੍ਹਦਾ ਵੀ ਸੰਸਾਰ ਦੇ ਪਦਾਰਥ ਯਾਦ ਰੱਖਦਾ ਹੈ, ਸੰਸਾਰ ਦੇ ਮੋਹ ਵਿੱਚ ਫਸਿਆ ਹੈ, ਸੰਸਾਰ ਦੇ ਪਦਾਰਥਾਂ ਵਿੱਚ ਖੁਭਿਆ ਹੈ। ਤੇ ਗੁਰੂ ਸਾਹਿਬਾਂ ਕਹਿਣ ਲੱਗੇ, ਖਸਮ ਵਿਸਾਰ ਕੀ ਇਹ ਰਸ ਭੋਗ, ਕਹਿੰਦਾ ਪਰਮਾਤਮਾ ਨੂੰ ਭੁੱਲ ਕੇ ਪਰਮਾਤਮਾ ਨੂੰ ਵਿਸਾਰ ਕੇ ਤੇ ਸੰਸਾਰ ਦੇ ਪਦਾਰਥਾਂ ਨੂੰ ਭੋਗਦਾ ਹੈ, ਸੰਸਾਰ ਦੇ ਪਦਾਰਥਾਂ 'ਚ ਵਿਚਰਦਾ ਹੈ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਆਪ ਜੀ ਨਾ ਗੁਰਬਾਣੀ 'ਚੋਂ ਪੜ੍ਹਦੇ ਰਿਹਾ ਕਰੋ, 595 ਅੰਗ ਦੇ ਉੱਤੇ ਪੜ੍ਹਿਓ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਪਾਤਸ਼ਾਹ ਕੀ ਕਹਿੰਦੇ ਆ, ਕਹਿੰਦੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਨਾਨਕ ਔਗਣ ਜੇਤੜੇ, ਹੁਣ ਔਗਣ ਕਿਹੜੇ ਆ? ਆਪਾਂ ਕੀ ਕਹਾਂਗੇ, ਮੈਂ ਇੱਥੇ ਕੋਈ ਔਗਣ ਨਹੀਂ ਕੀਤਾ, ਮੈਂ ਤਾਂ ਸਵੇਰੇ ਗੁਰਦੁਆਰੇ ਸੀਗਾ, ਮੈਂ ਤਾਂ ਸਵੇਰੇ ਉੱਠ ਕੇ ਨਿਤਨੇਮ ਕਰਦਾ ਪਿਆ ਸੀ, ਮੈਂ ਤਾਂ ਸਵੇਰੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਸੀ, ਮੈਂ ਕਿਹੜਾ ਔਗਣ ਕੀਤਾ? ਮੈਂ ਤਾਂ ਕੋਈ ਔਗਣ ਨਹੀਂ ਕੀਤਾ। ਹੁਣ ਵਿਚਾਰ ਕਰਨਾ ਔਗਣ ਕੀ ਹੈ ਤੇ ਗੁਣ ਕੀ ਹੈ। ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀਓ, ਆਪਾਂ ਹੁਣੇ ਪੜ੍ਹਿਆ, ਨਾਨਕ ਸੋਈ ਦਿਨ ਸੁਹਾਵੜਾ ਜਿੱਤ ਪ੍ਰਭ ਆਵੇ ਜਿੱਤ। ਕਹਿੰਦੇ ਉਹ ਦਿਨ ਉਹ ਸਵਾਸ ਸੋਹਣਾ ਹੋ ਜਾਂਦਾ ਜਿਹਦੇ 'ਚ ਪਰਮਾਤਮਾ ਚੇਤੇ ਆ ਜਾਵੇ। ਸਾਨੂੰ ਸਮਾਂ ਮਿਲਿਆ ਕਦ ਲਈ? ਭਈ ਪ੍ਰਾਪਤ ਮਨੁੱਖ ਦਿਓਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਸਮਾਂ ਨਹੀਂ ਦਿੱਤਾ, ਸਮਾਂ ਨਹੀਂ ਦਿੱਤਾ। ਇੰਨੇ ਸਾਲ, ਇੰਨੇ ਮਹੀਨੇ, ਇੰਨੇ ਘੰਟੇ, ਇੰਨੇ ਦਿਨ, ਇੰਨੀਆਂ ਰਾਤਾਂ ਤੂੰ ਜਿੰਦਾ ਰਹੇਗਾ? ਸਮਾਂ ਨਹੀਂ ਦਿੱਤਾ। ਕੀ ਕਿਹਾ ਪਾਤਸ਼ਾਹ ਨੇ? ਪਾਤਸ਼ਾਹ ਕਹਿੰਦੇ ਹਮ ਆਦਮੀ ਹਾਂ, ਇੱਕ ਦਮੀ, ਇੱਕ ਸਵਾਸ ਦਾ ਬੰਦਾ ਹੈ ਤੂੰ, ਇੱਕ ਸਵਾਸ ਤੇਰੇ ਕੋਲ ਆ, ਅਗਲੇ ਸਵਾਸ ਦੀ ਕੋਈ ਗਰੰਟੀ ਨਹੀਂ ਹੈ। ਇਹਦਾ ਮਤਲਬ ਕੀ ਹੈ ਕਿ ਸਾਡੇ ਕੋਲ ਸਿਰਫ ਇੱਕ ਸਵਾਸ ਆ ਪਰਮਾਤਮਾ ਦੀ ਬੰਦਗੀ ਕਰਨ ਲਈ, ਇੱਕ ਸਵਾਸ ਆ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਇਸ ਮਨ ਨੂੰ ਧੋਣ ਲਈ ਸਿਰਫ ਇੱਕ ਸਵਾਸ, ਜ਼ਿਆਦਾ ਨਹੀਂ। ਅਸੀਂ ਭੁਲੇਖੇ 'ਚ ਬਹਿ ਗਏ ਇਹ ਬਹੁਤ ਜ਼ਿਆਦਾ ਨਹੀਂ, ਇੱਕ ਸਵਾਸ। ਅਤੇ ਗੁਰੂ ਸਾਹਿਬਾਂ ਨੂੰ ਸਮਝਾਉਂਦੇ ਆ, ਕਹਿੰਦੇ ਮਨਾ, ਜਿਹੜਾ ਸਵਾਸ ਤੇਰੇ ਅੰਦਰ ਆਇਆ ਨਾ ਇਹ ਤੇਰਾ ਹੈ, ਤੈਨੂੰ ਸੰਭਾਲ। ਇਹੀ ਤੇਰੇ ਲਈ ਦਿਨ ਆ, ਇਹੀ ਤੇਰੇ ਲਈ ਸਮਾਂ ਆ, ਇਹੀ ਤੇਰੇ ਲਈ ਬਹੁਤ ਵੱਡੀ ਦਾਤ ਆ, ਵੱਡਮੁੱਲੀ ਦਾਤ ਆ ਤੇਰੇ ਕੋਲ, ਇੱਕ ਸਵਾਸ। ਕਹਿੰਦੇ ਸੰਭਾਲ ਲੈਣੂ, ਵਿਚਾਰ ਕਰਕੇ ਦੇਖ ਲੈ। ਨਾਨਕ ਸੋਈ ਦਿਨ ਸੁਹਾਵੜ ਜਿੱਤ ਪ੍ਰਭ ਆਵੇ ਜਿੱਤ। ਕਹਿੰਦੇ ਉਹ ਸਵਾਸ ਰੂਪੀ ਦਿਨ ਸੋਹਣਾ ਹੋ ਜਾਂਦਾ ਜਿੱਤ ਤੈਨੂੰ ਪਰਮਾਤਮਾ ਚੇਤੇ ਆਉਂਦਾ। ਪਰ ਹੈਰਾਨਗੀ ਵਾਲੀ ਗੱਲ ਹੈ ਕਿ ਸਵਾਸ ਤੇ ਮੈਂ ਬਤੀਤ ਕਰ ਦਿੱਤਾ ਪਰ ਪਰਮਾਤਮਾ ਚੇਤੇ ਨਹੀਂ ਆਇਆ। ਗੁਰਬਾਣੀ ਤੇ ਮੈਂ ਪੜ੍ਹੀ, ਨਿਤਨੇਮ ਤਾਂ ਮੈਂ ਕੀਤਾ, ਗੁਰੂ ਘਰ ਮੈਂ ਗਿਆ, ਸੇਵਾ ਮੈਂ ਕੀਤੀ ਹੈ, ਪਰ ਪਰਮਾਤਮਾ ਚੇਤੇ ਨਹੀਂ ਆਇਆ। ਕੀ ਚੇਤੇ ਸੀ? ਸੰਸਾਰ ਚੇਤੇ ਸੀ, ਸੰਸਾਰ ਚੇਤੇ ਸੀ। ਆਪ ਜੀ ਵਿਚਾਰ ਕਰਕੇ ਦੇਖਣਾ, ਹੁਣ ਆਪਾਂ ਗੁਰੂ ਘਰ ਬੈਠੇ ਹਾਂ, ਬੇਸ਼ੱਕ ਆਪਾਂ ਗੁਰੂ ਘਰ ਬੈਠੇ ਹਾਂ, ਪਰ ਗੁਰੂ ਘਰ ਬੈਠਿਆਂ ਵੀ ਤੁਸੀਂ ਆਪਣੇ ਮਨ ਵਿੱਚ ਕੋਈ ਵੀ ਸੋਚ ਸੋਚ ਸਕਦੇ, ਕੋਈ ਰੁਕਾਵਟ ਨਹੀਂ ਹੈ। ਕਿਸੇ ਨੂੰ ਪਤਾ ਨਹੀਂ ਤੁਸੀਂ ਆਪਣੇ ਮਨ 'ਚ ਕੀ ਸੋਚਦੇ ਪਏ, ਤੁਹਾਡੇ ਮਨ ਦੇ ਖਿਆਲ ਕਿੱਦਾਂ ਦੇ ਨੇ, ਕਿਸੇ ਨੂੰ ਪਤਾ ਨਹੀਂ ਹੈ, ਸਿਰਫ ਤੁਹਾਨੂੰ ਪਤਾ ਹੈ। ਤੁਹਾਡੇ ਲਾਗੇ ਬੰਦਾ ਬੈਠਾ, ਤੁਸੀਂ ਉਹਦੇ ਬਾਰੇ ਮਾੜਾ ਸੋਚਣ ਡਏ ਹੋ, ਕੋਈ ਪਤਾ ਨਹੀਂ। ਸੋਚੀ ਜਾਓ, ਸੋਚ ਸਕਦੇ ਤੁਸੀਂ, ਪਰ ਸਦਕੇ ਜਾਵਾਂ ਸੰਸਾਰੀ ਬੰਦੇ ਨੂੰ ਨਹੀਂ ਪਤਾ ਤੁਸੀਂ ਕਿੱਦਾਂ ਮਾੜਾ ਸੋਚਦੇ ਹੋ, ਸੰਸਾਰੀ ਬੰਦੇ ਨੂੰ ਨਹੀਂ ਪਤਾ। ਆਪ ਜੀ ਜ਼ਿੰਦਗੀ ਦੇ ਵਿਚਾਰ ਇਹ ਔਗਣ ਹੈ, ਕੈਸਾ ਔਗਣ ਹੈ ਕਿ ਅਸੀਂ ਆਪਣੇ ਮਨ ਵਿੱਚ ਸੋਚ ਪੈਦਾ ਕਰਦੇ ਹਾਂ, ਅਸੀਂ ਆਪਣੇ ਮਨ ਵਿੱਚ ਗੁਰੂ ਦੇ ਸ਼ਬਦ ਨੂੰ ਜਗ੍ਹਾ ਨਹੀਂ ਦਿੰਦੇ, ਗੁਰਬਾਣੀ ਨੂੰ ਥਾਂ ਨਹੀਂ ਦਿੰਦੇ, ਆਪਣੇ ਮਨ ਵਿੱਚ ਗੁਰਬਾਣੀ ਪੜ੍ਹਦਿਆਂ ਵੀ ਝੂਠੇ ਵਿਚਾਰਾਂ ਨੂੰ ਜਨਮ ਦੇ ਦਿੰਦੇ ਨੇ, ਇਹ ਔਗਣ ਹੈ। ਕਿਵੇਂ? ਆਪ ਜੀ ਦੇਖਣਾ, ਵਿਚਾਰ ਕਰਨਾ ਬੜੇ ਧਿਆਨ ਦੇ ਨਾਲ। ਆਪ ਜੀ ਦੇ ਮਨ ਵਿੱਚ ਕੁਛ ਵੀ ਹੈ, ਦੇਖਿਓ ਸੋਚ ਕਿੱਦਾਂ ਦੀ ਹੈ। ਆਪਣਾ ਆਦਮੀ ਔਰਤ ਆਪਣੀ ਔਰਤ ਬਾਰੇ ਗਲਤ ਮਨ 'ਚ ਵਿਚਾਰ ਲਿਆ ਸਕਦਾ, ਗਲਤ ਮਨ 'ਚ ਵਿਚਾਰ ਲਿਆ ਸਕਦਾ। ਔਰਤ ਆਦਮੀ ਬਾਰੇ ਗਲਤ ਵਿਚਾਰ ਲਿਆ ਸਕਦੀ ਹੈ। ਮੀਆਂ ਬੀਬੀ ਬੱਚਿਆਂ ਬਾਰੇ ਗਲਤ ਵਿਚਾਰ ਲਿਆ ਸਕਦੇ ਆ, ਬੱਚੇ ਮਾਂ ਪਿਓ ਬਾਰੇ ਗਲਤ ਵਿਚਾਰ ਲਿਆ ਸਕਦੇ, ਕੋਈ ਹੋਈ ਗੱਲ ਬਣਨੀ, ਕੋਈ ਰੋਕ ਟੋਕ ਨਹੀਂ। ਪਰ ਸਦਕੇ ਜਾਵਾਂ, ਨਾ ਬੱਚਿਆਂ ਨੂੰ ਪਤਾ ਕਿ ਪਿਤਾ ਜੀ ਮੇਰੇ ਬਾਰੇ ਇੱਦਾਂ ਸੋਚਦੇ, ਨਾ ਘਰ ਵਾਲੀ ਨੂੰ ਪਤਾ ਮੇਰਾ ਘਰ ਵਾਲਾ ਮੇਰੇ ਬਾਰੇ ਇੱਦਾਂ ਸੋਚਦਾ, ਹੈ ਨਾ, ਤੇ ਨਾ ਘਰ ਵਾਲੇ ਨੂੰ ਪਤਾ ਕਿ ਮੇਰੀ ਜਨਾਨੀ ਹੋ ਕੇ ਮੇਰੇ ਬਾਰੇ ਇੱਦਾਂ ਸੋਚਦੀ, ਨਹੀਂ ਪਤਾ। ਪਰ ਸਦਕੇ ਜਾਵਾਂ, ਜਿਹੜਾ ਅੰਦਰ ਬੈਠਾ ਉਹਨੂੰ ਸਭ ਦਾ ਹੀ ਪਤਾ ਕਿ ਤੁਸੀਂ ਕੀ ਸੋਚਣ ਡਏ ਹੋ, ਚੰਗਾ ਕਿ ਮਾੜਾ ਸੋਚਣ ਡਏ। ਜੋ ਕੁਝ ਤੁਹਾਡੀ ਜ਼ਿੰਦਗੀ 'ਚ ਵਾਪਰਦਾ, ਜੋ ਤੁਹਾਡੇ ਪਾਪ ਬਣਦੇ ਨੇ ਤੁਹਾਡੀ ਸੋਚ ਤੋਂ ਬਣਦੇ ਨੇ। ਪਹਿਲਾਂ ਅੰਦਰ ਵਿਚਾਰ ਪੈਦਾ ਹੁੰਦੀ ਹੈ, ਪਹਿਲਾਂ ਸੋਚ ਪੈਦਾ ਹੁੰਦੀ ਹੈ, ਬਾਅਦ 'ਚ ਕਰਮ ਬਣਦਾ। ਪਹਿਲਾਂ ਸੋਚ ਬਣਦੀ ਹੈ। ਤੁਸੀਂ ਧਿਆਨ ਦਿਓ, ਸੰਸਾਰ ਦਾ ਕਾਨੂੰਨ ਮਨ ਤੱਕ ਪਹੁੰਚ ਨਹੀਂ ਕਰਦਾ, ਸੰਸਾਰ ਦਾ ਕਾਨੂੰਨ ਮਨ ਤੱਕ ਪਹੁੰਚ ਨਹੀਂ ਕਰਦਾ, ਪਰ ਪਰਮਾਤਮਾ ਦਾ ਕਾਨੂੰਨ ਮਨ ਤੱਕ ਪਹੁੰਚ ਕਰਦਾ ਹੈ। ਉਹਨੂੰ ਪਤਾ ਤੁਸੀਂ ਕੀ ਕਰ ਰਹੇ ਹੋ, ਕੀ ਸੋਚ ਰਹੇ ਹੋ, ਕੀ ਤੁਹਾਡੇ ਮਨ 'ਚ ਵਿਚਾਰ ਚੱਲਦੀ ਹੈ। ਤੁਹਾਡੀ ਵਿਚਾਰ ਦੇ ਮੁਤਾਬਕ ਤੁਹਾਨੂੰ ਸਜ਼ਾ ਮਿਲਦੀ, ਤੁਹਾਡੇ ਵਿਚਾਰ ਦੇ ਮੁਤਾਬਕ ਤੁਹਾਡੇ ਅਗਲੇ ਜਨਮ ਬਣਦੇ। ਜਿੱਦਾਂ ਦੀ ਵਿਚਾਰ ਹੈ ਕਿ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਭੋੜਿਆ ਮਨਾ ਨਾਨਕ ਔਗਣ ਜੇਤੜੇ। ਕਹਿੰਦਾ ਜਿੰਨੇ ਤੂੰ ਔਗਣ ਕਰਦਾ ਹੈ, ਜਿੰਨੇ ਮਨ ਵਿੱਚ ਵਿਚਾਰ ਪੈਦਾ ਕਰਦਾ ਹੈ, ਇਹ ਔਗਣ ਹੈ। ਤੇਤੇ ਗਲੀ ਜੰਜੀਰ, ਕਹਿੰਦੇ ਇਹ ਤੇਰੇ ਗੱਲ ਦੀ ਫਾਹੀ ਬਣ ਜਾਂਦੇ। ਜਿਹੜੇ ਮਨ 'ਚ ਤੂੰ ਵਿਚਾਰ ਪੈਦਾ ਕਰਦਾ ਨਾ, ਆਪਣੇ ਮਨ ਵਿੱਚ ਵਿਚਾਰ ਪੈਦਾ ਕਰਦਾ, ਕਦੀ ਕਿਸੇ ਦੇ ਪ੍ਰਤੀ, ਕਦੀ ਕਿਸੇ ਦੇ ਪ੍ਰਤੀ, ਕਦੀ ਜ਼ਿੰਦਗੀ 'ਚ ਇੱਕ ਗੱਲ ਯਾਦ ਰੱਖਿਓ, ਆਪਣੇ ਮਨ ਵਿੱਚ ਕਦੀ ਕਿਹਦਾ ਮਾਰਾ ਨਾ ਸੋਚਿਓ। ਇਨਸਾਨ ਕੀ ਕਹਿੰਦਾ? ਕਹਿੰਦਾ ਮੇਰਾ ਘਰ ਬਣੇ ਚਾਹੇ ਨਾ ਬਣੇ, ਮੇਰਾ ਘਰ ਬਣੇ ਚਾਹੇ ਨਾ ਬਣੇ, ਪਰ ਪਰਮਾਤਮਾ ਕਿਰਪਾ ਕਰਕੇ ਗੁਆਂਢੀਆਂ ਦਾ ਨਹੀਂ ਬਣਨਾ ਚਾਹੀਦਾ, ਗੁਆਂਢੀਆਂ ਦਾ ਨਹੀਂ ਬਣਨਾ ਚਾਹੀਦਾ, ਕਿਉਂਕਿ ਅਸੀਂ ਆਪਣੇ ਦੁੱਖ ਤੋਂ ਦੁਖੀ ਨਹੀਂ ਹੈ, ਅਸੀਂ ਦੂਜਿਆਂ ਦੇ ਸੁੱਖ ਤੋਂ ਦੁਖੀ। ਕਦੀ ਜ਼ਿੰਦਗੀ 'ਚ ਵਿਚਾਰ ਨਹੀਂ ਲਿਆਉਣੀ, ਮਨ ਵਿੱਚ ਵਿਚਾਰ ਪੈਦਾ ਕਰਨੀ ਹੈ। ਹੇ ਅਕਾਲ ਪੁਰਖ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਖਾਉਂਦੇ ਇੱਕੋ ਗੱਲ ਸਿਖਾਉਂਦੇ ਆ, ਕਹਿੰਦੇ ਸਿੱਖ ਕੀ ਕਰੇ, ਸਿੱਖ ਨੇ ਇੱਕੋ ਚੀਜ਼ ਮੰਗਣੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਲਾ, ਸਭ ਦਾ ਭਲਾ ਮੰਗਣਾ, ਫਿਰ ਆਨੰਦ ਵੇਖ। ਪਰ ਭੋਲਿਓ, ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਅਸੀਂ ਜ਼ੁਬਾਨ ਤੋਂ ਤੇ ਕਹਿ ਦਿੰਦੇ ਹਾਂ, ਜ਼ੁਬਾਨ ਤੋਂ ਅਸੀਂ ਉਚਾਰਨ ਕਰ ਦਿੰਦੇ ਹਾਂ, ਸਭ ਦਾ ਭਲਾ ਕਰੀ, ਪਰ ਮਨ ਨਹੀਂ ਮੰਨਦਾ, ਮਨ ਨਹੀਂ ਮੰਨਦਾ। ਮਨ ਕੀ ਕਹਿੰਦਾ? ਕਹਿੰਦਾ ਪਰਮਾਤਮਾ ਮੈਂ ਤੈਨੂੰ ਕਿਹਾ ਸਭ ਦਾ ਭਲਾ ਕਰੀ, ਪਰ ਸਦਕੇ ਜਾਵਾਂ ਆਹ ਬੰਦਾ ਤੇ ਬਹੁਤ ਮਾੜਾ ਮੇਰੇ ਲਈ, ਇਹਦਾ ਹਿਸਾਬ ਤਾਂ ਵੱਖਰਾ ਰੱਖਣੀ ਨਹੀਂ। ਗੁਰੂ ਪਿਆਰੋ, ਜੋ ਗੁਰੂ ਸਾਹਿਬਾਂ ਨੂੰ ਸਿਖਾਉਂਦੇ ਨੇ ਨਾ, ਆਪਾਂ ਬਿਰਤੀ ਉੱਥੇ ਲਿਜਾਣੀ ਹੈ। ਆਪਾਂ ਮਨ ਵਿੱਚ ਵਿਚਾਰ ਪੈਦਾ ਕਰਨੀ ਹੈ, ਕੈਸੀ ਵਿਚਾਰ ਪੈਦਾ ਕਰਨੀ ਹੈ? ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ। ਅੱਖਰ ਧਿਆਨ ਨਾਲ ਪੜਿਆ ਕਰੋ, ਨਾਨਕ ਫਿਰ ਨਾਮ ਫਿਰ ਚੜ੍ਹਦੀ ਕਲਾ ਫਿਰ ਤੇਰੇ ਭਾਣੇ ਫਿਰ ਸਰਬੱਤ ਦਾ ਭਲਾ। ਪੰਜ ਅੱਖਰ ਨੇ, ਇਹ ਪੰਜ ਅੱਖਰ ਨੇ। ਕਿੱਦਾਂ ਪੰਜ ਅੱਖਰ ਨੇ? ਸਭ ਤੋਂ ਪਹਿਲਾਂ ਨਾਨਕ, ਗੁਰੂ ਜੀ ਕਹਿ ਰਹੇ। ਦੂਜਾ ਕੀ ਹੈ? ਨਾਨ ਨੱਕ, ਆਪਣੇ ਨੱਕ ਦੀ ਸਾਰ ਛੱਡਦੇ, ਆਪਣੀ ਮੈਂ ਮਾਰ। ਜਦੋਂ ਮਨ ਦੀ ਮੈਂ ਮਾਰੇਗਾ, ਨੱਕ ਦੀ ਸਾਰ ਛੱਡ ਦੇਗਾ, ਫਿਰ ਤੇਰੇ ਅੰਦਰ ਨਾਮ ਨੇ ਟਿਕਣਾ, ਉਹਨਾਂ 'ਚ ਨਾਮ ਨੇ ਟਿਕਣਾ ਨਹੀਂ ਹੈ। ਨਾਨਕ ਨਾਮ, ਮਨ ਦੀ ਮੈਂ ਮਾਰੇਗਾ, ਮਨ ਦਾ ਹੰਕਾਰ ਮਰੂਗਾ, ਨੱਕ ਦੀ ਸਾਰ ਛੱਡੇਗਾ, ਤਾਂ ਆਪਾਂ ਕਹਿੰਦੇ ਸਾਡਾ ਨੱਕ ਨਹੀਂ ਦਿੰਦਾ। ਤੇਰੇ ਕਹਿੰਦਾ ਨਾਨ ਨੱਕ, ਕੋਈ ਅਣਖ ਨਹੀਂ। ਗੁਰੂ ਨਾਨਕ ਨੂੰ ਕੋਈ ਅਣਖ ਨਹੀਂ ਸੀ, ਕਹਿੰਦੇ ਕੋਈ ਅਣਖ ਨਹੀਂ, ਹਉਮੈ 'ਚ ਨਹੀਂ ਰਹਿਣਾ, ਹੰਕਾਰ ਛੱਡ। ਫਿਰ ਕਿਉਂ? ਫਿਰ ਨਾਨਕ ਫਿਰ ਨਾਮ, ਫਿਰ ਤੇਰੇ 'ਚ ਨਾਮ ਟਿਕਣਾ ਹੈ, ਫਿਰ ਸੁੱਤ ਸ਼ਬਦ ਦਾ ਮਿਲਾਪ ਹੋਣਾ ਹੈ। ਜੇ ਤੇਰੇ 'ਚ ਹੰਕਾਰ ਰਿਹਾ ਨਾ, ਕਦੇ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋਣਾ। ਨਾਨਕ ਨਾਮ, ਜਿਹਨਾਂ ਅੰਦਰ ਨਾਮ ਟਿਕਦਾ, ਜਿਹਨਾਂ ਅੰਦਰ ਸ਼ਬਦ ਟਿਕਦਾ, ਜਿਹਨਾਂ ਦਾ ਸੁੱਤ ਸ਼ਬਦ ਦਾ ਮਿਲਾਪ ਹੁੰਦਾ ਹੈ, ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਹੁੰਦੀ ਹੈ। ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਹੁੰਦੀ। ਚੜ੍ਹਦੀ ਕਲਾ ਕਿਹਨੂੰ ਕਹਿੰਦੇ? ਕਈ ਸੱਜਣ ਕਹਿੰਦੇ ਢਹਿੰਦੀ ਕਲਾ ਹੈ। ਕਦੇ ਸੁਣਿਆ ਅੱਜ ਤੱਕ ਢਹਿੰਦੀ ਕਲਾ? ਲਫ਼ਜ਼ ਹੀ ਹੈ ਨਹੀਂ, ਢਹਿੰਦੀ ਕਲਾ। ਕਿੱਦਾਂ? ਕੋਈ ਕੰਮ ਕਾਰ ਨਹੀਂ ਬਣਿਆ, ਭਾਈ ਸਾਹਿਬ ਕੀ ਹਾਲ ਚਾਲ ਹੈ? ਉਹ ਛੱਡੋ ਵੀ, ਚੜ੍ਹਦੀ ਕਲਾ ਕਿੱਥੇ? ਢਹਿੰਦੀ ਕਲਾ ਕੰਮ ਤੇ ਬਣਨੀ ਦੇ। ਤੂੰ ਪੜ੍ਹਿਓ, ਢਹਿੰਦੀ ਕਲਾ ਅੱਖਰੀ ਹੈ ਨਹੀਂ, ਚੜ੍ਹਦੀ ਕਲਾ। ਕਲਾ ਪਤਾ ਕਿਹਨੂੰ ਕਹਿੰਦੇ? ਹੁਨਰ ਨੂੰ। ਤੁਹਾਡੇ ਸਾਰਿਆਂ ਅੰਦਰ ਕਲਾ ਆ, ਤੁਹਾਡੇ ਸਾਰਿਆਂ ਅੰਦਰ ਹੁਨਰ ਆ ਪਰਮਾਤਮਾ ਤੱਕ ਪਹੁੰਚਣ ਦਾ। ਤੇ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਜਿਹਨਾਂ ਦੇ ਅਣਖ ਮੁੱਕ ਜਾਂਦੀ, ਜਿਹਨਾਂ ਦੀ ਮੈਂ ਮਰ ਜਾਂਦੀ, ਉਹਨਾਂ 'ਚ ਨਾਮ ਟਿਕਦਾ, ਜਿਹਨਾਂ 'ਚ ਨਾਮ ਟਿਕਦਾ ਹੈ ਉਹਨਾਂ ਦੀ ਕਲਾ ਚੜ੍ਹਦੀ ਹੋਈ ਜਾਂਦੀ ਹੈ। ਕਹਿੰਦਾ ਉਹਨਾਂ ਦਾ ਹੁਨਰ ਪਰਮਾਤਮਾ ਵਾਲੇ ਪਾਸੇ ਵਾਧਾ ਹੋਈ ਜਾਂਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਕਹਿੰਦੇ ਜਿਹਨਾਂ ਦੀ ਚੜ੍ਹਦੀ ਕਲਾ ਤੇਰੇ ਭਾਣੇ 'ਚ ਆ ਜਾਂਦੇ, ਤੇਰੇ ਹੁਕਮ 'ਚ ਆ ਜਾਂਦੇ ਆ, ਤੇਰੀ ਰਜ਼ਾ 'ਚ ਆ ਜਾਂਦੇ ਆ। ਜਿਹੜੇ ਤੇਰੀ ਰਜ਼ਾ 'ਚ ਆ ਜਾਂਦੇ ਨੇ, ਤੇਰੇ ਭਾਣੇ 'ਚ ਆ ਜਾਂਦੇ ਨੇ, ਉਹਨਾਂ ਦੀ ਬਿਰਤੀ ਤਬਦੀਲ ਹੋ ਜਾਂਦੀ ਹੈ। ਫਿਰ ਉਹ ਮੰਗਦੇ ਨੇ, ਕੀ ਮੰਗਦੇ ਨੇ? ਸਰਬੱਤ ਦਾ ਭਲਾ। ਜਿੰਨਾ ਚਿਰ ਆ ਬਿਰਤੀ ਨਾ ਬਣੀ, ਪਹਿਲਾਂ ਅਣਖ ਨਾ ਮਰੀ, ਫਿਰ ਨਾਮ ਟਿਕਿਆ ਨਾ, ਫਿਰ ਤੁਹਾਡੀ ਕਲਾ ਚੜ੍ਹਦੀ ਨਾ ਹੋਈ, ਤੇ ਤੁਸੀਂ ਪਰਮਾਤਮਾ ਦੇ ਭਾਣੇ 'ਚ ਨਹੀਂ ਆਏ, ਤੁਸੀਂ ਸਰਬੱਤ ਦਾ ਭਲਾ ਨਹੀਂ ਮੰਗ ਸਕਦੇ। ਆਮ ਮੰਗ ਸਕਦੇ ਆਪਾਂ ਭਲਾ? ਸੋ ਵਿਚਾਰ ਕਰਨੀ ਗੁਰਬਾਣੀ ਦੀ, ਬੜੇ ਪਿਆਰ ਨਾਲ ਵਿਚਾਰ ਕਰਿਆ ਕਰੋ, ਬੜੇ ਪਿਆਰ ਨਾਲ ਪੜ੍ਹਿਆ ਕਰੋ। ਐਵੇਂ ਨਹੀਂ ਕਾਹਲੇ ਪੈ ਜਾਣਾ ਵੀ ਚੱਲ ਠੀਕ ਹੈ ਮੈਂ ਤੇ ਪਾਠ ਹੀ ਕਰਨਾ। ਆਪਾਂ ਪਤਾ ਕਹਿੰਦੇ ਸਿੱਖ ਦੀ ਡਿਊਟੀ ਹੈ ਨਿਤਨੇਮ ਕਰਨਾ, ਸਿੱਖ ਦੀ ਡਿਊਟੀ ਹੈ ਨਿਤਨੇਮ ਕਰਨਾ। ਮੈਂ ਸਵੇਰੇ ਉੱਠਿਆ ਸਾਂ, ਮੈਂ ਪੰਜਾਬਣ ਦਾ ਪਾਠ ਕਰਤਾ, ਸਿੱਖ ਦੀ ਡਿਊਟੀ ਖਤਮ ਹੋ ਗਈ। ਹੋਲਿਓ ਨਹੀਂ, ਨਿਤਨੇਮ ਕਰਕੇ ਪੰਜਾਬਣ ਦਾ ਪਾਠ ਕਰਕੇ ਸਿੱਖ ਦੀ ਡਿਊਟੀ ਸ਼ੁਰੂ ਹੋਈ। ਪੰਜਾਬਣ ਦਾ ਪਾਠ ਕਰਕੇ ਤੇ ਮੈਂ ਸਿੱਖਿਆ ਕੁਛ, ਹੁਣ ਮੈਂ ਕਰਨਾ ਹੈ ਕੁਛ? ਤੇ ਜੇ ਮੈਂ ਕੀਤਾ ਹੀ ਕੁਛ ਨਹੀਂ ਤੇ ਮੈਂ ਸਿੱਖ ਕਦਾ? ਸਿੱਖਿਆ ਕੀ? ਮੈਂ ਕੁਛ ਨਹੀਂ ਸਿੱਖਿਆ। ਸੋ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਭੋਲਿਆ ਮਨਾ ਨਾਨਕ ਔਗਣ ਜੇਤੜੇ, ਤੇਤੇ ਗਲੀ ਜੰਜੀਰ, ਕਹਿੰਦਾ ਜਿੰਨੇ ਔਗਣ ਕਰਦਾ ਹੈ, ਕਹਿੰਦਾ ਆਪਾਂ ਮਾੜੀ ਵਿਚਾਰ ਅੰਦਰ ਰੱਖਦਾ ਹੈ, ਜਿੰਨੀ ਮਾੜੀ ਵਿਚਾਰ ਅੰਦਰ ਰੱਖਦਾ ਗੁਰੂ ਦੇ ਸ਼ਬਦ ਦੀ ਵਿਚਾਰ ਅੰਦਰ ਪੈਦਾ ਨਹੀਂ ਕਰਦਾ, ਕਹਿੰਦਾ ਉਹ ਔਗਣ ਹੈ। ਬੇਸ਼ੱਕ ਤੁਸੀਂ ਪਾਠ ਕਰਦੇ ਪਏ ਹੋ ਪਰ ਤੁਹਾਡੇ ਹਿਰਦੇ ਚ ਗੁਰਬਾਣੀ ਦੇ ਪ੍ਰਤੀ ਪਿਆਰ ਨਹੀਂ ਹੈ, ਤੁਹਾਡੇ ਹਿਰਦੇ ਵਿੱਚ ਪਰਮਾਤਮਾ ਨਾਲ ਪਿਆਰ ਨਹੀਂ ਹੈ, ਤੁਹਾਡੇ ਹਿੱਤੇ ਚ ਪਰਮਾਤਮਾ ਦੀ ਯਾਦ ਨਹੀਂ ਹੈ। ਤੇ ਧਿਆਨ ਦਿਓ, ਭਾਵੇਂ ਗੁਰੂ ਘਰ ਬੈਠੇ ਹੋ ਕੋਈ ਏਡੀ ਵੱਡੀ ਗੱਲ ਨਹੀਂ, ਪਰ ਫਿਰ ਵੀ ਔਗਣ ਕਰ ਰਿਹਾ ਕਿਉਂਕਿ ਵਿਚਾਰ ਨਹੀਂ ਬਣਦੀ ਪਈ, ਸਾਡੀ ਸੁਰਤ ਗੁਰੂ ਗ੍ਰੰਥ ਸਾਹਿਬ ਦੇ ਚੰਨ ਨਾਲ ਜੁੜਦੀ ਨਹੀਂ ਪਈ, ਔਗਣ ਹੈ ਔਗਣ। ਇਹੀ ਸਾਡੇ ਮਨ ਦੇ ਵਿਚਾਰ ਸਾਡੀ ਜੰਜੀਰ ਬਣ ਜਾਂਦੀ, ਫਾਹੀ ਬਣ ਜਾਂਦੀ, ਸਾਡੇ ਗਲ ਚ ਫਾਹੀ ਪੈ ਜਾਂਦੀ, ਸਾਨੂੰ ਜੰਮਣ ਮਨ ਦੇ ਗੇੜ ਚ ਪਾ ਦਿੰਦੀ। ਜਦੋਂ ਸਾਡੀ ਵਿਚਾਰ ਸਾਡੇ ਅੰਦਰ ਦੀ ਬਿਰਤੀ ਗੁਰੂ ਗ੍ਰੰਥ ਸਾਹਿਬ ਦੇ ਚੰਨ ਨਾਲ ਮੈਚ ਨਹੀਂ ਕਰਦੀ, ਸਾਡੇ ਵਿਚਾਰ ਗੁਰੂ ਨਾਲ ਮੈਚ ਨਹੀਂ ਕਰਦੇ, ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਕਹਿੰਦੇ ਭੋਲਿਆ ਮਨਾ ਕਦੇ ਜ਼ਿੰਦਗੀ ਚ ਵਿਚਾਰ ਕਰਕੇ ਦੇਖ। ਆਪ ਜੀ 1247 ਅੰਗ ਦੇ ਉੱਤੇ ਪੜ੍ਹਿਓ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਤਸ਼ਾਹ ਕੀ ਕਹਿੰਦੇ, ਤੇ ਜੇ ਪਾਤਸ਼ਾਹ ਕਹਿੰਦੇ ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਹੰਕਾਰ, ਜਿੱਚਰ ਇਹ ਮਨ ਲਹਿਰੀ ਵਿੱਚ ਹੈ। ਕਹਿੰਦੇ ਜਿੰਨਾ ਚਿਰ ਤੇਰਾ ਇਹ ਮਨ ਜਿਹੜਾ ਹੈ ਲਹਿਰਾਂ ਚ, ਲਹਿਰਾਂ ਦਾ ਮਤਲਬ ਕੀ ਹੈ, ਉਛਾਲੇ ਮਾਰਦਾ, ਜਿੰਨਾ ਚਿਰ ਤੇਰਾ ਮਨ ਜਿਹੜਾ ਹੈ, ਬੇਸ਼ੱਕ ਤੂੰ ਗੁਰੂ ਚਰਨਾਂ ਚ ਬੈਠਾ ਪਾਠ ਕਰਦਾ ਪਰ ਤੇਰਾ ਮਨ ਉਛਾਲੇ ਮਾਰਦਾ, ਕਦੀ ਸੰਸਾਰ ਦੀ ਕਿਸੇ ਗੱਲ ਸੋਚਦਾ, ਕਦੀ ਕੋਈ ਗੱਲ ਸੋਚਦਾ, ਮਨ ਚ ਵਿਚਾਰ ਪੈਦਾ ਹੁੰਦੇ ਨੇ। ਕਹਿੰਦਾ ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਹੰਕਾਰ, ਕਹਿੰਦੇ ਉਨਾ ਚਿਰ ਨਾ ਇਸ ਮਨ ਨੂੰ ਹਉਮੈ ਬੜੀਏ ਕਿ ਹੰਕਾਰੀ ਹੈ। ਕੀ ਹੰਕਾਰੀ ਹੈ, ਮੈਂ ਸਵੇਰੇ 1 ਵਜੇ ਉੱਠਿਆ, ਮੈਂ ਤਾਂ ਨਿਤਨੇਮ ਕਰ ਲਿਆ, ਮੈਂ ਤਾਂ ਗੁਰੂ ਘਰ ਗਿਆ ਮੱਥਾ ਟੇਕ ਆਇਆ। ਮਨ ਲਹਿਰਾਂ ਚ ਹੀ ਹੈ, ਮਨ ਸੰਸਾਰ ਦੇ ਪਦਾਰਥਾਂ ਚ ਹੀ ਹੈ, ਮਨ ਸੰਸਾਰੀ ਵਿਚਾਰਾਂ ਵਿੱਚ ਹੀ ਹੈ। ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਹੰਕਾਰ। ਅਗਲੀ ਪੰਕਤੀ ਪੜ੍ਹਿਓ, ਸ਼ਬਦ ਦੇ ਸਾਧਨਾ ਆਵੇ ਨਾਮ ਨਾ ਲੱਗੇ ਪਿਆਰ। ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਕਿ ਜਿੰਨਾ ਚਿਰ ਮਨ ਜਿਹੜਾ ਹੈ ਉਛਾਲੇ ਮਾਰਦਾ ਹੈ, ਮਨ ਚ ਵਿਚਾਰ ਪੈਦਾ ਹੁੰਦੇ ਨੇ, ਮਨ ਚ ਮਾੜੇ ਖਿਆਲ ਪੈਦਾ ਹੁੰਦੇ ਨੇ, ਮਨ ਚ ਸੰਸਾਰ ਦੀ ਖਿੱਚ ਪੈਦਾ ਹੁੰਦੀ ਹੈ, ਗੁਰੂ ਚਰਨਾਂ ਚ ਬੈਠ ਕੇ ਵੀ, ਬਾਣੀ ਪੜ੍ਹ ਕੇ ਵੀ, ਸਿਮਰਨ ਕਰਕੇ ਵੀ, ਕਹਿੰਦਾ ਸ਼ਬਦੇ ਸਾਧਨ ਆਵੇ। ਕਹਿੰਦੇ ਉਨਾ ਚਿਰ ਸ਼ਬਦ ਕੀ ਹੈ, ਗੁਰਬਾਣੀ ਉਪਦੇਸ਼। ਕਹਿੰਦਾ ਜਿੰਨੇ ਮਰਜ਼ੀ ਪਾਠ ਕਰ ਲਵੇ ਮੈਨੂੰ ਗੁਰਬਾਣੀ ਦਾ ਸਵਾਦ ਨਹੀਂ ਆਉਂਦਾ, ਮੈਨੂੰ ਉਪਦੇਸ਼ ਦਾ ਸਵਾਦ ਨਹੀਂ ਆਉਂਦਾ, ਸ਼ਬਦ ਦੇ ਸਾਧ ਨਾ ਆਵੇ। ਪਹਿਲਾਂ ਸ਼ਬਦ ਦਾ ਸਵਾਦ ਆਉਂਦਾ, ਪਹਿਲਾਂ ਗੁਰਬਾਣੀ ਦਾ ਸਵਾਦ ਆਉਂਦਾ, ਪਹਿਲਾਂ ਗੁਰਬਾਣੀ ਦੀ ਸੋਚੀ ਲੱਗਦੀ ਹੈ, ਪਹਿਲਾਂ ਗੁਰਬਾਣੀ ਦੀ ਸਮਝ ਲੱਗਦੀ ਹੈ, ਪਹਿਲਾਂ ਗੁਰਬਾਣੀ ਦਾ ਸਵਾਦ ਚੱਖਣਾ ਆਪਾਂ, ਪਹਿਲਾਂ ਗੁਰਬਾਣੀ ਦੀ ਵਿਚਾਰ ਕਰਨੀ ਆਪਾਂ, ਸ਼ਬਦ ਦੀ ਵਿਚਾਰ ਕਰਨੀ ਆ। ਗੁਰਬਾਣੀ ਦੀ ਜਦੋਂ ਤੁਸੀਂ ਵਿਚਾਰ ਕਰਦੇ ਹੋ, ਗੁਰਬਾਣੀ ਪੜ੍ਹਦੇ ਹੋ, ਫਿਰ ਤੁਹਾਡੀ ਸੁਰਤ ਸ਼ਬਦ ਨਾਲ ਜੁੜਦੀ ਹੈ। ਦੇਖੋ ਦੋਨੋਂ ਚੀਜ਼ਾਂ ਲਿਖੀਆਂ, ਸ਼ਬਦ ਦੇ ਸਾਧਨ ਆਵੇ। ਕਹਿੰਦੇ ਇਹੋ ਜਿਹੇ ਬੰਦਿਆਂ ਨੂੰ ਜਿਹਨਾਂ ਦਾ ਮਨ ਭਟਕਦਾ ਹੈ, ਜਿਹਦੇ ਮਨ 'ਚ ਵਿਚਾਰ ਪੈਦਾ ਹੁੰਦੇ, ਉਹਨਾਂ ਨੂੰ ਗੁਰਬਾਣੀ ਦਾ ਸਵਾਦ ਨਹੀਂ ਆਉਂਦਾ, ਉਹਨਾਂ ਨੂੰ ਸ਼ਬਦ ਦਾ ਉਪਦੇਸ਼ ਦਾ ਸਵਾਦ ਨਹੀਂ ਆਉਂਦਾ। ਹੁਣ ਅੱਗੇ ਦੇਖੋ ਕੀ ਲਿਖਿਆ, ਨਾਮ ਨਾ ਲੱਗੇ ਪਿਆਰ। ਕਹਿੰਦੇ ਜਿੰਨੇ ਮਰਜ਼ੀ ਪਾਠ ਕਰ ਲੈਣ, ਜਿੰਨੇ ਮਰਜ਼ੀ ਗੁਰੂ ਘਰ ਚੱਲ ਜਾਣ, ਇਹਨਾਂ ਦੀ ਅੰਦਰੋਂ ਪ੍ਰੀਤੀ ਨਾਮ ਨਾਲ ਨਹੀਂ ਬਣਦੀ, ਸ਼ਬਦ ਨਾਲ ਪ੍ਰੀਤੀ ਨਹੀਂ ਬਣਦੀ। ਹੁਣ ਧਿਆਨ ਦਿਓ, ਆਪਾਂ ਗੁਰਬਾਣੀ ਪੜ੍ਹਦੇ ਪਾਠ ਕਰਦੇ ਹਾਂ, ਅਸੀਂ ਬਾਣੀ ਪੜ੍ਹੀ ਕਦ ਲਈ, ਆਪਾਂ ਪਾਠ ਕੀਤਾ ਕਦ ਲਈ, ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਪੱਲਾ ਪਕੜਿਆ ਕਦ ਲਈ। ਇਸ ਲਈ ਪੱਲਾ ਪਕੜਿਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਚਰਨਾਂ ਵਿੱਚ ਬੈਠ ਕੇ ਨਾਮ ਦੀ ਸੋਝੀ ਆ ਜਾਵੇ, ਸ਼ਬਦ ਦੀ ਸੋਝੀ ਆ ਜਾਵੇ। ਕਿਸ ਸ਼ਬਦ ਦੀ? ਉਸ ਸ਼ਬਦ ਦੀ ਸੋਝੀ ਆ ਜਾਵੇ ਜਿਸ ਸ਼ਬਦ ਦੇ ਨਾਲ ਜਨਮਾਂ ਜਨਮਾਂ ਦੀ ਮੇਰੇ ਮਨ ਨੂੰ ਮੈਲ ਚੜੀ ਮੈਂ ਧੋਣੀ ਹੈ, ਜਨਮਾਂ ਜਨਮਾਂ ਦੀ ਮੇਰੇ ਮਨ ਨੂੰ ਮਹਿਲ ਚੜੀ ਹੈ ਮੈਂ ਧੋਣੀ ਹੈ, ਉਹ ਗੁਰੂ ਦੇ ਸ਼ਬਦ ਨਾਲ ਧੋਣੀ ਹੈ। ਜਿਹੜਾ ਆਪਾਂ ਪੰਜਾਂ ਪਿਆਰਿਆਂ ਕੋਲ ਸ਼ਬਦ ਦੀ ਦਾਤ ਲੈਂਦੇ ਨਾ, ਉਹ ਜ਼ਿਆਦਾ ਅੱਖਰ ਨਹੀਂ ਹੈ। ਕੀ ਕਹਿੰਦੇ ਗੁਰੂ ਸਾਹਿਬ ਨੇ, ਕਹਿੰਦੇ ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਵਾਂ। ਇੱਕ ਸ਼ਬਦ ਦੀ ਖੇਡ ਹੈ ਸਾਰੀ, ਇੱਕ ਸ਼ਬਦ ਦੀ ਸੋਝੀ ਜਾਣੀ 1430 ਅੰਗ ਦੇ ਵਿੱਚ ਇੱਕ ਸ਼ਬਦ ਦੀ। ਪਰ ਸਦਕੇ ਜਾਵਾਂ, ਗੁਰੂ ਗ੍ਰੰਥ ਸਾਹਿਬ ਪੂਰਾ ਪੜ ਗਿਆ, ਗੁਰੂ ਗ੍ਰੰਥ ਸਾਹਿਬ ਪੂਰਾ ਪੜ ਗਿਆ, 1430 ਅੰਗ ਪੜ੍ਹ ਕੇ ਭੋਗ ਪਾ ਦਿੱਤਾ, ਸਹਿਜ ਪਾਠ ਦਾ ਭੋਗ ਪਾ ਦਿੱਤਾ। ਪਰ ਸਦਕੇ ਜਾਵਾਂ, ਸ਼ਬਦ ਦੀ ਸੋਝੀ ਨਹੀਂ ਹੋਈ, ਸ਼ਬਦ ਦੀ ਸੋਝੀ ਅਜੇ ਨਹੀਂ ਹੋਈ, ਸ਼ਬਦ ਦੀ ਸੋਝੀ ਤੋਂ ਦੂਰ ਬੈਠਾ ਹੈ। ਜੇ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਸਹਿਜ ਪਾਠ ਦਾ ਭੋਗ ਪਾ ਲਿਆ, ਕਹਿੰਦਾ ਪਾ ਲਿਆ, ਸ਼ਬਦ ਦੀ ਸੋਝੀ ਆ ਗਈ, ਨਾਮ ਸਿਮਰਨ ਸ਼ੁਰੂ ਕੀਤਾ ਸੀ, ਤੇ ਕਹਿੰਦਾ ਪਿੱਛੇ ਕੀ ਰਹਿ ਗਿਆ ਹੁਣ, ਮੈਂ ਤਾਂ ਸਹਿਜ ਪਾਠ ਦਾ ਭੋਗ ਪਾਤਾ, ਹੁਣ ਪਿੱਛੇ ਕੀ ਰਹਿ ਗਿਆ। ਉਹ ਘੋੜਿਆ ਕਿਤੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ 1430 ਅੰਗ ਨੇ, 1430 ਅੰਗ ਨੇ, 1430 ਅੰਗ ਦਾ ਨਿਚੋੜ ਕੀ, 1430 ਅੰਗ ਦਾ ਨਿਚੋੜ ਕੀ ਹੈ? ਧਿਆਨ ਨਾਲ ਪੜਿਓ ਕੀ ਲਿਖਿਆ, ਸ਼ਬਦੇ ਕਾ ਨਿਬੇੜਾ ਸੁਣ ਤੂੰ ਉਹਦੂ। ਸ਼ਬਦੇ ਕਾ ਨਿਬੇੜਾ, ਨਿਬੇੜਾ ਕਿਹਨੂੰ ਕਹਿੰਦੇ? ਨਿਚੋੜ। ਕਹਿੰਦੇ ਪੂਰੇ ਗੁਰੂ ਗ੍ਰੰਥ ਦਾ ਨਿਚੋੜ ਸੁਣ ਲੈ। ਉਹਦੂ ਉਹਦੂ ਕਿਹਨੂੰ ਕਹਿੰਦੇ? ਮਨ ਨੂੰ। ਕਹਿੰਦੇ ਮਨਾ, ਇਸ ਪੂਰੇ ਗੁਰੂ ਗ੍ਰੰਥ ਦਾ ਨਿਚੋੜ ਸੁਣ ਲੈ। ਪਾਤਸ਼ਾਹ ਕੀ ਹੈ? ਕਹਿੰਦੇ ਬਿਨ ਨਾਮ ਹੈ ਯੋਗ ਨਾ ਹੋਈ। ਕਹਿੰਦੇ ਬਿਨਾਂ ਨਾਮ ਦੇ ਤੇਰੀ ਆਤਮਾ ਪਰਮਾਤਮਾ ਵਿੱਚ ਲੀਨ ਹੋਣ ਦੇ ਯੋਗ ਨਹੀਂ ਹੋ ਸਕਦੀ। ਪਰਮਾਤਮਾ ਚ ਲੀਨ ਨਹੀਂ ਹੋ ਸਕਦੀ, ਪਰਮਾਤਮਾ ਨਾਲ ਇੱਕ ਮਿਕ ਨਹੀਂ ਹੋ ਸਕਦੀ ਜੇ ਤੂੰ ਨਾਮ ਸਿਮਰਨ ਨਹੀਂ ਕਰਦਾ। ਅਸੀਂ ਵਿਚਾਰੇ ਹੀ ਨਹੀਂ। ਤਾਂ ਗੁਰੂ ਸਾਹਿਬਾਂ ਨੇ ਕਿਹਾ, ਕਹਿੰਦੇ ਕਿ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਜਿਸ ਚਿਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਹੰਕਾਰ ਸ਼ਬਦੇ ਸਾਧਨੇ ਆਵੇ। ਕਹਿੰਦੇ ਭੋਲਿਆ, ਜਿੰਨਾ ਚਿਰ ਇਹ ਜਿਹੜਾ ਮਨ ਤੇਰਾ ਹੈ ਇਹ ਲਹਿਰਾਂ 'ਚ ਉਛਾਲੇ ਮਾਰਦਾ, ਗੁਰੂ ਚਰਨਾਂ ਵਿੱਚ ਬੈਠਾ ਪਾਠ ਕਰਦਾ ਵੀ ਮਨ ਉਛਾਲੇ ਮਾਰਦਾ, ਮਨ 'ਚ ਵਿਚਾਰ ਪੈਦਾ ਹੋਣ ਡੇ ਨੇ, ਸਿਮਰਨ ਕਰਦਾ ਵੀ ਵਿਚਾਰ ਪੈਦਾ ਹੋਣ ਡੇ ਨੇ। ਤਾਂ ਗੁਰੂ ਸਾਹਿਬਾਂ ਨੇ ਕਿਹਾ, ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਕਹਿੰਦਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ, ਸੁਹੰਗ ਸੁਹੰਗ ਦੁਨੀਆਂ ਕਰਦੀ ਹੈ ਪਰ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ। ਕਿਹੜੀ ਗੱਲੋਂ? ਅੰਦਰ ਵਿਚਾਰ ਚੱਲਦੇ ਹੈ, ਮਨ ਉਛਾਲੇ ਮਾਰਦਾ ਹੈ, ਅੰਦਰ ਵਿਚਾਰ ਚੱਲਦੇ ਨੇ, ਬਿਰਤੀ ਟਿਕਦੀ ਨਹੀਂ ਹੈ, ਸੁੱਤ ਟਿਕਦੀ ਨਹੀਂ ਹੈ। ਤੇ ਜਿੰਨਾ ਚਿਰ ਸੁੱਤ ਟਿਕਦੀ ਨਹੀਂ ਹੈ ਭੋਲਿਆ, ਖੱਟਣਾ ਕੀ ਹੈ ਤੂੰ? ਖੱਟਣਾ ਕੀ ਹੈ? ਜ਼ਿੰਦਗੀ 'ਚ ਵਿਚਾਰ ਕਰਨੀ ਹਰ ਇੱਕ ਚੀਜ਼ ਦੀ। ਤੇ ਗੁਰੂ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਸ਼ਬਦੇ ਸਾਧਨ ਆਵੇ ਨਾਮ ਨਾ ਲੱਗੇ ਪਿਆਰ। ਅੱਗੇ ਦੇਖੋ ਕੀ ਕਹਿੰਦੇ ਜੀ, ਕਹਿੰਦੇ ਸੇਵਾ ਥਾਏ ਨਾ ਪਵੇ ਤਿਸਕੀ, ਸੇਵਾ ਥਾਏ ਨਾ ਪਵੇ ਤਿਸਕੀ, ਖੱਪ ਖੱਪ ਹੋਏ ਖੁਆਰ। ਦੇਖੋ ਗੁਰੂ ਸਾਹਿਬਾਂ ਕਹਿੰਦੇ ਸੇਵਾ ਥਾਏ ਨਾ ਪਵੇ ਤਿਸਕੀ, ਕਹਿੰਦਾ ਉਹ ਪੁਰਾਣੀ ਜਿੰਨੀ ਮਰਜ਼ੀ ਸੇਵਾ ਕਰ ਲਵੇ, ਗੁਰੂ ਕਰ ਜਾਵੇ ਮੱਥੇ ਟੇਕੇ, ਗੁਰੂ ਦੇ ਮਾਰਗ ਤੇ ਕਵੇ ਲੋਕਾਂ ਨੂੰ ਮੈਂ ਚੱਲ ਪਿਆ, ਗੁਰੂ ਦੇ ਮਾਰਗ ਤੇ ਚੱਲ ਪਿਆ, ਮੈਂ ਗੁਰੂ ਦੇ ਮਾਰਗ ਤੇ ਚੱਲ ਪਿਆ। ਕਹਿੰਦੇ ਜਿੰਨੀ ਸੇਵਾ ਕੀਤੀ ਆ ਸੇਵਾ ਥਾਏ ਨਾ ਪਵੇ ਤਿਸਕੀ, ਕਹਿੰਦੇ ਉਹਦੀ ਕੋਈ ਵੀ ਸੇਵਾ ਲੇਖੇ 'ਚ ਨਹੀਂ ਪੈਂਦੀ, ਦਰਗਾਹ 'ਚ ਕਬੂਲ ਨਹੀਂ ਹੁੰਦੀ, ਕਬੂਲ ਨਹੀਂ ਹੁੰਦੀ। ਸੇਵਾ ਥਾਏ ਨਾ ਪਵੇ ਤਿਸਕੀ, ਖੱਪ ਖੱਪ ਹੋਏ ਪਵਾਰ। ਕਹਿੰਦੇ ਜਿਹੜਾ ਬੰਦਾ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ ਤੇ ਵਿਚਾਰ ਕਰਕੇ ਨਾਮ ਨਾਲ ਪਿਆਰ ਨਹੀਂ ਬਣਦਾ, ਸੁੱਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ, ਗੁਰੂ ਸਾਹਿਬਾਂ ਕਹਿੰਦੇ, ਕਹਿੰਦੇ ਉਹ ਖਪਦਾ ਰਹਿੰਦਾ, ਖੱਜਲ ਖੁਆਰ ਬੜਾ ਹੁੰਦਾ ਹੈ, ਪਰ ਉਹਦੀ ਸੇਵਾ ਲੇਖੇ 'ਚ ਨਹੀਂ ਪੈਂਦੀ, ਉਹਦਾ ਗੁਰੂ ਘਰ ਆਉਣਾ ਵੀ ਦਰਗਾਹ 'ਚ ਕਬੂਲ ਨਹੀਂ ਹੁੰਦਾ। ਦੇਖੋ ਕੀ ਆਪਾਂ ਵਿਚਾਰ ਕੀਤੀ ਕਦੀ, ਕੀ ਆਪਾਂ ਨੂੰ ਲੋੜ ਪਈ ਕਦੀ? ਨਹੀਂ ਲੋੜ ਪਈ, ਕਿਉਂਕਿ ਆਪਾਂ ਤੇ ਬੈਠੇ ਉੱਥੇ ਕਿੱਥੇ ਫੜ ਫੜ ਗੱਡੀ ਲੱਦੀ ਹੈ, ਆਪਾਂ ਪੰਡਾ ਬੰਨੀ ਜਾਂਦੇ, ਬੜੇ ਖੁਸ਼ ਹਾਂ ਆਪਾਂ, ਬਹੁਤ ਖੁਸ਼ ਹਾਂ ਕਿ ਮੈਂ ਪਾਠ ਕੀਤਾ, ਮੈਂ ਗੁਰੂ ਘਰ ਦਾ ਪ੍ਰੇਮੀ ਹੈ, ਮੈਂ ਗੁਰੂ ਘਰ ਸੇਵਾ ਕਰਦਾ ਹੈ। ਪਰ ਗੁਰੂ ਪਿਆਰੇ, ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹੋ, ਸਹਿਜ ਪਾਠ ਦਾ ਭੋਗ ਪਾਓ, ਪੜ੍ਹੋ ਪਿਆਰ ਨਾਲ। ਪਰ ਜਦੋਂ ਸਹਿਜ ਪਾਠ ਦਾ ਭੋਗ ਪਾਉਂਦੇ ਹੋ ਨਾ, ਜਦੋਂ ਗੁਰਬਾਣੀ ਪੜ੍ਹਦੇ ਹੋ, ਤੁਹਾਡੀਆਂ ਚਰਨਾਂ 'ਚ ਬੇਨਤੀ ਆ ਵੀ ਮਨ ਨੂੰ ਟਿਕਾ ਕੇ ਪੜ੍ਹਿਓ, ਮਨ ਨੂੰ ਗੁਰੂ ਨਾਲ ਜੋੜ ਕੇ ਪੜ੍ਹਿਓ। ਇਹ ਨਾ ਹੋਵੇ ਕਿ ਪੜ੍ਹਨ ਤੁਸੀਂ ਗੁਰੂ ਗ੍ਰੰਥ ਸਾਹਿਬ ਦਏ ਹੋ ਪਰ ਮਨ ਕਿਤੇ ਹੋਰ ਹੋਵੇ, ਮਨ ਕਿਤੇ ਹੋਰ ਹੋਵੇ। ਤਾਂ ਪਾਤਸ਼ਾਹ ਨੇ ਕਿਹਾ, ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਹੰਕਾਰ, ਸ਼ਬਦੇ ਸਾਧਨਾ ਆਵੇ ਨਾਮ ਨਾ ਲੱਗੇ ਪਿਆਰ। ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਜਿੰਨਾ ਚਿਰ ਇਹ ਮਨ ਲਹਿਰਾਂ ਵਿੱਚ ਹੈ ਉਛਾਲੇ ਮਾਰਦਾ, ਤੇ ਗੁਰੂ ਸਾਹਿਬਾਂ ਕੀ ਕਹਿੰਦੇ? ਕਹਿੰਦੇ ਉਹਨਾਂ ਚਿਰ ਹੰਕਾਰ ਹੀ ਹੈ ਹਉਮੈ 'ਚ, ਸ਼ਬਦੇ ਸਾਧਨ ਆਵੇ। ਕਹਿੰਦੇ ਉਹਨਾਂ ਚਿਰ ਇਸ ਮਨ ਨੂੰ ਗੁਰਬਾਣੀ ਦਾ ਸਵਾਦ ਨਹੀਂ ਆਉਂਦਾ, ਸ਼ਬਦ ਦਾ ਸਵਾਦ ਨਹੀਂ ਆਉਂਦਾ, ਨਾਮ ਨਾਲ ਲੱਗੇ ਪਿਆਰ। ਤੇ ਜਿੰਨਾ ਚਿਰ ਗੁਰਬਾਣੀ ਦਾ ਸਵਾਦ ਨਹੀਂ ਆਇਆ, ਗੁਰਬਾਣੀ ਦੀ ਸੋਝੀ ਨਹੀਂ ਆਈ, ਉਹਨਾਂ 'ਚ ਸਾਡੇ ਮਨ ਵਿੱਚ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਬਣਦਾ, ਸੁੱਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ। ਫਿਰ ਪਾਤਸ਼ਾਹ ਕੀ ਕਹਿੰਦੇ? ਕਹਿੰਦਾ ਸੇਵਾ ਥਾਏ ਨਾ ਪਵੇ ਤੇ ਸਿੱਖੀ, ਕਹਿੰਦੇ ਉਹਨਾਂ ਦੀ ਕੀਤੀ ਸੇਵਾ ਕਬੂਲ ਨਹੀਂ ਹੁੰਦੀ, ਖੱਪ ਖੱਪ ਹੋਏ ਖੁਆਰ। ਕਹਿੰਦਾ ਉਹ ਖੱਪਦੇ ਬੜਾ ਨੇ, ਬੜੀ ਸੇਵਾ ਕੀਤੀ ਅਸੀਂ ਤੇ ਰਾਤ ਦਿਨ ਇੱਕ ਕਰ ਛੱਡਿਆ ਗੁਰੂ ਘਰ ਜਾ ਕੇ, ਪਰ ਉਹਨਾਂ ਦੀ ਖੱਜਲ ਖੁਆਰੀ ਪੱਕੀ ਆ ਕਿਉਂਕਿ ਉਹਨਾਂ ਨੇ ਗੁਰਬਾਣੀ ਪੜ੍ਹੀ ਆ, ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਜੋ ਗੁਰਬਾਣੀ ਨੇ ਕਿਹਾ ਉਹਨਾਂ ਨਹੀਂ ਕੀਤਾ, ਉਹਦੀ ਸੇਵਾ ਲੇਖੇ 'ਚ ਨਹੀਂ ਪੈਂਦੀ। ਫਿਰ ਅੱਗੇ ਪੜ੍ਹਿਓ ਪਾਤਸ਼ਾਹ ਕੀ ਕਹਿੰਦੇ, ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ, ਨਾਨਕ ਸੇਵਕ ਸੋਈ ਆਖੀਏ। ਗੁਰੂ ਸਾਹਿਬਾਂ ਕਹਿਣ ਲੱਗੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਤਸ਼ਾਹ, ਕਹਿੰਦੇ ਨਾਨਕ ਸੇਵਕ ਸੋਈ ਆਖੀਏ। ਕਹਿੰਦੇ ਪਾਤਸ਼ਾਹ ਸੇਵਕ ਪਤਾ ਕਿਹਨੂੰ ਕਹੀਦਾ? ਸੇਵਕ ਇਹ ਨਹੀਂ ਕਿ ਆਪਾਂ ਅੰਮ੍ਰਿਤ ਛਕ ਲਿਆ ਤੇ ਆਪਾਂ ਨਿਤਨੇਮੀ ਰੋਜ਼ ਗੁਰੂ ਘਰ ਜਾਂਦੇ ਤਾਂ ਆਪਾਂ ਸੇਵਕ ਬਣ ਗਏ ਹਾਂ। ਦੇਖੋ ਸ਼ਰਤ ਗੁਰੂ ਸਾਹਿਬਾਂ ਦੀ, ਕਹਿੰਦੇ ਨਾਨਕ ਸੇਵਕ ਸੋਈ ਆਖੀਏ। ਕਹਿੰਦੇ ਉਹ ਸੇਵਕ ਉਹਨੂੰ ਕਹੀਦਾ ਕਿਹਨੂੰ? ਜੋ ਸਿਰ ਧਰੇ ਉਤਾਰ, ਜਿਹੜਾ ਆਪਣਾ ਸਿਰ ਕੱਟ ਕੇ ਗੁਰੂ ਚਰਨਾਂ 'ਚ ਭੇਟ ਕਰ ਦੇਵੇ। ਲਓ ਸਾਹਿਬ ਤੁਸੀਂ ਕਦੀ ਵੇਖਿਆ ਕਿਸੇ ਸੱਜਣ ਨੂੰ ਵੀ ਕੋਈ ਸਿਰ ਕੱਟ ਕੇ ਆਪਣਾ ਤੇ ਗੁਰੂ ਚਰਨਾਂ 'ਚ ਰੱਖ ਦੇਵੇ ਤੇ ਆਪਾਂ ਕਹੀਏ ਆਹ ਸੇਵਕ ਹੈ? ਪਰ ਵਿਚਾਰ ਕਰਿਓ, ਗੁਰੂ ਸਾਹਿਬ ਦਾ ਸਿਰ ਮੰਗਣ ਦਾ ਇਹਨੇ ਕਹਿੰਦੇ ਸਤਿਗੁਰੇ ਅੱਗੇ ਸੀਸ ਭੇਟ ਦਿਓ। ਸਭ ਨੂੰ ਕਿਹਾ, ਕਿਸੇ ਇੱਕ ਨੂੰ ਕਿਹਾ ਉਹਨਾਂ ਨੇ ਕਿ ਮੈਨੂੰ ਇੱਕ ਦਾ ਸੀਸ ਚਾਹੀਦਾ? ਨਹੀਂ, ਕਹਿੰਦੇ ਸਾਰਿਆਂ ਦਾ ਸੀਸ ਚਾਹੀਦਾ। ਜਿਹਦਾ ਜਿਹਦਾ ਸੀਸ ਭੇਟ ਹੋ ਜਾਊਗਾ ਉਹ ਮੇਰਾ ਸਿੱਖ ਹੈ, ਉਹਦੇ ਨਾਲ ਮੇਰਾ ਨਾਤਾ ਜੁੜ ਜਾਊ। ਜਿਹਦਾ ਸੀਸ ਮੇਰੇ ਚਰਨਾਂ 'ਚ ਭੇਟ ਨਹੀਂ ਹੋਇਆ ਉਹਦਾ ਮੇਰਾ ਕੋਈ ਸੰਬੰਧ ਨਹੀਂ ਹੈ। ਵਿਚਾਰਨਾ ਦੀ ਗੱਲ ਹੈ ਨਾ, ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਕਹਿੰਦੇ ਸੇਵਕ ਉਹ ਆ ਜਿਹੜਾ ਆਪਣਾ ਸਿਰ ਕੱਟ ਕੇ ਤੇ ਗੁਰੂ ਚਰਨਾਂ 'ਚ ਭੇਟ ਕਰ ਦੇਵੇ। ਕਿਹੜਾ ਸਿਰ ਬਈ? ਉਹ ਆਹ ਵਾਲਾ ਨਹੀਂ, ਇਹਦੀ ਲੋੜ ਨਹੀਂ ਹੈ ਗੁਰੂ ਸਾਹਿਬ ਨੂੰ। ਸਿਰ ਪਤਾ ਕਿਹਨੂੰ ਕਿਹਾ? ਸਿਰ ਤੁਹਾਡੀ ਮੱਤ ਨੂੰ ਕਿਹਾ, ਸਿਰ ਆਪ ਜੀ ਦੀ ਮੱਤ ਨੂੰ ਕਿਹਾ। ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ? ਕਹਿੰਦੇ ਭਾਈ ਅਸਲ 'ਚ ਸੇਵਕ ਉਹ ਆ, ਉਹਦਾ ਸੰਬੰਧ ਆ ਗੁਰੂ ਦੇ ਨਾਲ, ਜਿਹੜਾ ਆਪਣੀ ਮੱਤ ਗੁਰੂ ਚਰਨਾਂ 'ਚ ਭੇਟ ਕਰ ਦਿੰਦਾ, ਆਪਣੀ ਸੋਚ ਆਪਣੀ ਵਿਚਾਰ ਗੁਰੂ ਚਰਨਾਂ 'ਚ ਭੇਟ ਕਰ ਦਿੰਦਾ। ਤਾਂ ਹੀ ਪਾਤਸ਼ਾਹ ਨੇ ਪਰੰਪਰਾ ਚਲਾਈ ਕਿ ਜਦੋਂ ਗੁਰੂ ਘਰ ਆਉਣਾ ਹੈ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ। ਇਹ ਪਰੰਪਰਾ ਚਲਾਈ। ਕਿਉਂ ਚਲਾਈ? ਕਹਿੰਦੇ ਸਭ ਤੋਂ ਪਹਿਲਾਂ ਜਦੋਂ ਗੁਰੂ ਘਰ ਆਉਣਾ, ਸੰਗਤ 'ਚ ਬਾਅਦ 'ਚ ਬਹਿਣਾ, ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਮੱਥਾ ਟੇਕਣਾ। ਇਹਦਾ ਮਤਲਬ ਇਸ਼ਾਰਾ ਕੀਤਾ ਕਿ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਪਣੀ ਮੱਤ ਰੱਖ ਦੇਣੀ ਹੈ। ਮਨ ਵਿੱਚ ਸਤਿਗੁਰ ਕੇ ਪਾਸ ਇਸ ਸੇਵਕ ਹੈ, ਸਭ ਤੋਂ ਪਹਿਲਾਂ ਆਪਣੀ ਮੱਤ ਗੁਰੂ ਚਰਨਾਂ 'ਚ ਭੇਟ ਕਰ ਦਿਓ। ਕੀਤੀ ਆਪਾਂ? ਨਹੀਂ ਕੀਤੀ। ਉਹਨਾਂ ਕੀ ਲਿਖਿਆ? ਨਾਨਕ ਸੇਵਕ ਸੋਈ ਆਖੀਏ। ਕਹਿੰਦੇ ਉਹ ਮੇਰਾ ਸੇਵਕ ਹੈ, ਉਹਦਾ ਮੇਰਾ ਨਾਤਾ ਹੈ, ਉਹਦਾ ਮੇਰਾ ਸੰਬੰਧ ਹੈ, ਉਹ ਮੇਰੇ ਮਨ 'ਤੇ ਚੱਲ ਪਿਆ, ਉਹ ਮੇਰੇ ਨਾਲ ਜੁੜ ਪਿਆ, ਉਹ ਮੇਰੇ ਆਖੇ ਲੱਗ ਗਿਆ। ਕੌਣ? ਜਿਹਨੇ ਆਪਣਾ ਸਿਰ ਉਤਾਰ ਕੇ ਰੱਖ ਦਿੱਤਾ ਹੈ, ਜਿਹਨੇ ਆਪਣੀ ਮੱਤ ਗੁਰੂ ਚਰਨਾਂ 'ਚ ਭੇਟ ਕਰ ਦਿੱਤੀ ਹੈ, ਜਿਹਨੂੰ ਗੁਰੂ ਘਰ ਆ ਕੇ ਮੱਥਾ ਟੇਕਣ ਤੋਂ ਬਾਅਦ ਵਿੱਚ ਗੁਰੂ ਦੇ ਬੋਲਾਂ ਨੂੰ ਸੁਣਦਿਆਂ ਗੁਰਬਾਣੀ ਨੂੰ ਸਰਵਣ ਕਰਦਿਆਂ, ਕਥਾ ਸੁਣਦਿਆਂ, ਕੀਰਤਨ ਸੁਣਦਿਆਂ, ਗੁਰਬਾਣੀ ਸਰਵਣ ਕਰਦਿਆਂ ਮਨ 'ਚ ਕੋਈ ਝੂਠੀ ਮੰਗ ਨਹੀਂ ਪੈਦਾ ਹੋਈ, ਕੋਈ ਵਿਚਾਰ ਨਹੀਂ ਪੈਦਾ ਹੋਈ। ਗੁਰੂ ਸਾਹਿਬ ਨੇ ਕਹਿੰਦੇ ਉਹਦਾ ਤੇ ਮੇਰਾ ਨਾਤਾ ਜੁੜ ਗਿਆ ਕਿਉਂਕਿ ਸੀਸ ਭੇਟ ਕਰ ਗਿਆ ਹੈ, ਪਰ ਜੇ ਮੱਥਾ ਟੇਕ ਕੇ ਵੀ ਸੰਗਤ ਵਿੱਚ ਬੈਠਾ ਤੇ ਗੁਰਬਾਣੀ ਸੁਣਦਾ ਪਿਆ, ਕਥਾ ਸੁਣਦਾ ਪਿਆ, ਕੀਰਤਨ ਸੁਣਦਾ ਪਿਆ, ਮਨ 'ਚ ਵਿਚਾਰ ਪੈਦਾ ਹੁੰਦਾ ਪਿਆ ਵੀ ਫਲਾਣਾ ਕੰਮ ਨਹੀਂ ਬਣਿਆ ਕਿਤੇ ਬਣ ਜਾਵੇ, ਤੇ ਗੁਰੂ ਸਾਹਿਬ ਨੇ ਕਹਿੰਦੇ ਵੀ ਤੇਰਾ ਮੇਰਾ ਸੰਬੰਧ ਕੋਈ ਨਹੀਂ ਜੁੜਿਆ। ਕਿਹੜੀ ਗੱਲੋਂ? ਕਿਉਂਕਿ ਤੂੰ ਸੀਸ ਭੇਟ ਨਹੀਂ ਕੀਤਾ, ਤੂੰ ਆਪਣੇ ਵਿਚਾਰ ਮੈਨੂੰ ਨਹੀਂ ਦਿੱਤੇ, ਤੇਰਾ ਮੇਰਾ ਕੋਈ ਨਾਤਾ ਨਹੀਂ, ਬੈਠਾ ਰਹਿ ਲੈ ਸੰਗਤ 'ਚ। ਚੰਗੀ ਗੱਲ। ਉਹ ਗੁਰੂ ਪਿਆਰਿਓ, ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਆ ਕਰੋ। ਅਸੀਂ ਵਿਚਾਰ ਨਹੀਂ ਕਰਦੇ, ਸਾਨੂੰ ਲੋੜ ਨਹੀਂ ਪੈਂਦੀ ਕਿਉਂਕਿ ਸਾਡੀ ਮਨ ਬਿਰਤੀ ਨਹੀਂ ਬਣਦੀ। ਅਸੀਂ ਉੱਥੇ ਟਿਕੇ ਹੋਏ ਹਾਂ, ਠੀਕ ਹੈ, ਪੜ੍ਹ ਲਿਆ, ਕੰਮ ਖਤਮ ਹੋ ਗਿਆ, ਗੁਰੂ ਘਰ ਗਏ, ਸਭ ਮੱਥਾ ਟੇਕ ਲਿਆ, ਰੁਪਈਆ 100-200 ਦੇਣਾ ਸੀ ਦੇ ਦਿੱਤਾ ਹੈ, ਜੋੜੇ ਝਾੜਦੇ ਸੀ ਸੰਗਤ ਦੇ ਝਾੜ ਦਿੱਤੇ ਨੇ। ਬੋਲਿਓ, ਜਦੋਂ ਜੋੜੇ ਝਾੜਦੇ ਹੋ ਨਾ ਸੰਗਤ ਦੇ, ਮਨ 'ਚ ਵਿਚਾਰ ਲਿਆਇਆ ਕਰੋ ਵੀ ਮੈਂ ਸੰਗਤ ਦੇ ਜੋੜੇ ਝਾੜਦਾ। ਕਦ ਲਈ ਗੁਰੂ ਸਾਹਿਬ ਨੇ ਕਿਹਾ ਜੋੜੇ ਝਾੜ ਸੰਗਤ ਦੇ ਜਾਂ ਤਰ ਜਾਏਗਾ? ਕਦ ਲਈ ਪਰੰਪਰਾ ਚਲਾ ਦਿੱਤੀਆਂ ਪਾਤਸ਼ਾਹ ਨੇ, ਕਹਿੰਦੇ ਜਾਂ ਜੋੜੇ ਝਾੜ। ਕੋਈ ਮਹਾਂਪੁਰਖਾਂ ਕੋਲ ਗਿਆ ਸੱਜਣ, ਮਹਾਂਪੁਰਖਾਂ ਨੂੰ ਕਹਿੰਦਾ, ਕਹਿੰਦਾ ਬਾਬਾ ਜੀ ਵੀ ਪਤਾ ਮੈਂ ਤੈਨੂੰ ਕੀ ਦੱਸਾਂ, ਮੇਰੇ ਦੁਸ਼ਮਣ ਹੀ ਬੜੇ ਉੱਠਦੇ ਆ, ਮੇਰੇ ਦੁਸ਼ਮਣ ਹੀ ਬੜੇ ਉੱਠਦੇ ਆ, ਰੋਜ਼ ਕੋਈ ਨਾ ਕੋਈ ਕਲੇਸ਼ ਪਿਆ ਰਹਿੰਦਾ, ਬੜੇ ਦੁਸ਼ਮਣ ਉੱਠਦੇ। ਤੇ ਮਹਾਂਪੁਰਖ ਕਹਿੰਦੇ ਜਾ ਕੇ ਜੋੜੇ ਸਾਫ ਕਰ, ਜਾ ਕੇ ਜੋੜੇ ਸਾਫ ਕਰ। ਕਹਿੰਦਾ ਕਿਉਂ? ਉਹ ਜਾ ਤੇ ਸਹੀ, ਤੂੰ ਜੋੜੇ ਸਾਫ ਕਰ ਜਾ। ਬੜਾ ਹੈਰਾਨ ਕਿ ਮੈਂ ਕੁਛ ਕਿਹਾ ਤੇ ਮੈਨੂੰ ਕਹਿੰਦੇ ਜੋੜੇ ਸਾਫ ਕਰ, ਮੈਂ ਤੇ ਕਿਹਾ ਮੇਰੇ ਦੁਸ਼ਮਣ ਬੜੇ ਬਣਦੇ ਨੇ, ਰੋਜ਼ ਦਿਹਾੜੀ ਮੇਰੇ ਨਾਲ ਕੋਈ ਨਾ ਕੋਈ ਲੜ ਪੈਂਦਾ ਤੇ ਮੈਨੂੰ ਕਹਿੰਦੇ ਜੋੜੇ ਸਾਫ ਕਰ, ਇਹਦੇ ਨਾਲ ਕੁਛ ਠੀਕ ਹੋ ਜੂ, ਇਹਦੇ ਦੁਸ਼ਮਣ ਘੱਟ ਜਾਣਗੇ? ਕਹਿੰਦੇ ਜਾ ਜੋੜੇ ਸਾਫ ਕਰ। ਉਹ ਚਲਾ ਗਿਆ, ਜੋੜੇ ਸਾਫ ਕਰਨ ਲੱਗ ਪਿਆ। ਰਸ਼ ਬੜਾ ਸੀ, ਸੰਗਤ ਬਹੁਤ ਜ਼ਿਆਦਾ ਸੀ, ਜੋੜੇ ਸਾਫ ਕਰਨ ਲੱਗ ਪਿਆ। ਜਦੋਂ ਜੋੜੇ ਸਾਫ ਕਰਨ ਲੱਗ ਪਿਆ ਨਾ, ਜੋੜੇ ਸਾਫ ਕਰੇ ਆਪਣੇ ਰੁਮਾਲ ਦੇ ਨਾਲ, ਜੋੜੇ ਸਾਫ ਕਰੇ ਜਿਹੜਾ ਆਵੇ ਉਹਨੂੰ ਭੱਜ ਭੱਜ ਕੇ ਜੋੜੇ ਫੜਾਵੇ। ਤੇ ਕੀ ਦੇਖਿਆ? ਇੱਕ ਜੋੜਾ ਬੜਾ ਚਮਕਾਇਆ ਉਹਨੇ, ਪੋਲਿਸ਼ ਕੀਤੀ, ਬੜਾ ਜੋੜਾ ਚਮਕਾਇਆ ਉਹਨੇ, ਠੀਕ ਹੈ। ਤੇ ਜਦੋਂ ਕੋਈ ਆਇਆ ਨਾ ਲੈਣ ਲਈ, ਉਹਨੇ ਆਪਣਾ ਧਿਆਨ ਨਹੀਂ ਤਾਂ ਚੁੱਕਿਆ, ਉਹਦਾ ਉਹਨੇ ਟੋਕਨ ਫੜਿਆ, ਜੋੜਾ ਫੜਿਆ, ਅੱਗੇ ਰੱਖਤਾ, ਉਹਦੇ ਪੈਰਾਂ 'ਚ ਪਾਉਣ ਡਿਆ। ਜਦੋਂ ਪੈਰਾਂ 'ਚ ਪਾਉਣ ਡਿਆ, ਪੈਰਾਂ 'ਚ ਪਾਉਣ ਤੋਂ ਬਾਅਦ ਸਿਰ ਤਾਂ ਚੁੱਕਿਆ, ਤੇ ਕੀ ਦੇਖਿਆ? ਵੀ ਇਹੀ ਤੇ ਬੰਦਾ ਸੀ ਜਿਹਦੇ ਨਾਲ ਮੇਰੀ ਦੁਸ਼ਮਣੀ, ਇਹੀ ਤੇ ਮੈਨੂੰ ਗਾਲਾਂ ਕੱਢਦਾ ਸੀ, ਠੀਕ। ਹੁਣ ਜਦੋਂ ਜੋੜੇ ਉਹਨੂੰ ਪਾਏ, ਮਨ ਚ ਆਇਆ ਸੀ ਮੇਰਾ ਦੁਸ਼ਮਣ ਹੈ, ਜੋੜੇ ਪਾ ਕੇ ਤੇ ਸਿਰ ਨੀਵਾਂ ਕਰਕੇ ਕੀ ਕਹਿੰਦਾ, ਕੀ ਕੀਤਾ ਮੈਂ, ਐਸੇ ਬੰਦੇ ਨਾਲ ਮੇਰੀ ਦੁਸ਼ਮਣੀ ਹੈ, ਇਹਦੇ ਨਾਲ ਹੀ ਮੇਰਾ ਵੈਰ ਆ, ਔਰ ਇਹਨੂੰ ਮੈਂ ਪੈਰਾਂ ਜੋੜੇ ਪਵਾਉਣ ਡਿਆ, ਇਹਦੀ ਮੈਂ ਜੁੱਤੀ ਚਮਕਾਉਣ ਡਿਆ। ਫਿਰ ਆਇਆ ਆ ਕੇ ਕਹਿੰਦਾ ਮਹਾਂਪੁਰਖਾਂ ਨੂੰ, ਬਾਬਾ ਜੀ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਦੁਸ਼ਮਣ ਬੜੇ ਨੇ, ਮੇਰੇ ਵੈਰੀ ਬੜੇ ਨੇ, ਤੇ ਆਪ ਜੀ ਨੇ ਮੈਨੂੰ ਕਿਹਾ ਜੋੜੇ ਸਾਫ਼ ਕਰ, ਇਹਦਾ ਕੋਈ ਸੰਬੰਧ ਨਹੀਂ ਮੈਨੂੰ ਪਤਾ ਲੱਗਾ। ਤੇ ਮਹਾਂਪੁਰਖ ਹੱਸ ਕੇ ਕਹਿੰਦੇ ਕਹਿੰਦੇ ਭੋਲਿਆ, ਜੋੜੇ ਝਾੜੀਏ, ਜਿੱਦਾਂ ਜੋੜੇ ਕਿਸੇ ਦੇ ਝਾੜਦੇ ਆ ਨਾ, ਆਪਾਂ ਨੂੰ ਪਤਾ ਨਹੀਂ ਲੱਗਦਾ ਕਿਹਦੇ ਝਾੜੇ ਆ। ਕਹਿੰਦਾ ਇੱਦਾਂ ਮਨ ਨੀਵਾਂ ਕਰ ਲਈਏ, ਪਤਾ ਲੱਗੇ ਨਾ ਕੋਈ ਦੁਸ਼ਮਣ ਹੈ ਕੋਈ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆ ਜੀ। ਕਹਿੰਦੇ ਫਿਰ ਕਿਵੇਂ ਜੋੜੇ ਪਾਏ? ਕਹਿੰਦਾ ਮਹਾਂਪੁਰਖ ਮੈਂ ਤੁਹਾਨੂੰ ਸੱਚ ਦੱਸਾਂ, ਉਹੀ ਬੰਦਾ ਮੇਰਾ ਦੁਸ਼ਮਣ ਸੀ ਤੇ ਉਹਦੇ ਮੈਂ ਜੋੜੇ ਬੜੇ ਚਮਕਾਏ ਤੇ ਉਹਨੂੰ ਮੈਂ ਪਾ ਕੇ ਆਇਆ। ਕਹਿੰਦੇ ਕਿਵੇਂ ਲੱਗਾ ਹੁਣ? ਕਹਿੰਦਾ ਜੀ ਉਦੋਂ ਦਾ ਮੈਨੂੰ ਐਂ ਲੱਗੀ ਜਾਣ ਰਿਹਾ ਵੀ ਇਹੀ ਮੇਰਾ ਦੁਸ਼ਮਣ ਸੀ, ਇਹਦੇ ਮੈਂ ਜੋੜੇ ਚਮਕਾਉਣ ਡਿਆ, ਇਹਦਾ ਮਤਲਬ ਮੈਨੂੰ ਗੁਰੂ ਚਰਨਾਂ ਚੋਂ ਸਿੱਖਿਆ ਮਿਲੀ ਆ, ਕੋਈ ਵੈਰੀ ਨਹੀਂ ਹੈ, ਕੋਈ ਦੁਸ਼ਮਣ ਨਹੀਂ ਆ, ਮਨ ਦੇ ਵਿਚਾਰ ਨੇ, ਤੁਹਾਡੇ ਵਿਚਾਰ ਹੀ ਦੁਸ਼ਮਣ ਨੇ ਤੁਹਾਡਾ, ਤੁਹਾਡੇ ਮਨ ਦੇ ਖਿਆਲ ਹੀ ਦੁਸ਼ਮਣ ਨੇ ਤੁਹਾਡੇ, ਇਹਨਾਂ ਨੂੰ ਬੰਦ ਕਰ ਦਿਓ। ਜਦੋਂ ਗੁਰਬਾਣੀ ਪੜ੍ਹਦੇ ਹੋ ਨਾ, ਗੁਰਬਾਣੀ ਪੜ੍ਹੋ, ਵਾਹਿਗੁਰੂ ਦਾ ਸਿਮਰਨ ਕਰੋ, ਪਰ ਭੋਲਿਓ ਮਨ 'ਚ ਵਿਚਾਰ ਨਾ ਪੈਦਾ ਕਰੋ ਕਿ ਔਗਣ ਹੈ, ਕਿ ਔਗਣ ਹੈ। ਫਿਰ ਆਪਾਂ ਪੰਕਤੀ ਸ਼ੁਰੂ ਕੀਤੀ ਸੀ, ਖਸਮ ਵਿਸਾਰ ਕੀ ਰਸੂ ਤਾਂ ਤਨ ਉੱਠ ਖਲੋਏ ਰੋ, ਅਸੀਂ ਤਾਂ ਖਸਮ ਹੀ ਭੁਲਾ ਬੈਠੇ, ਇਹ ਤਾਂ ਪਰਮਾਤਮਾ ਨੂੰ ਭੁਲਾ ਬੈਠੇ। ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ, ਜਿੱਦਾਂ ਚਿਰ ਵਿਚਾਰ ਨਹੀਂ ਨਾ ਕਰਦੇ ਉਹਨਾਂ ਚਿਰ ਗੱਲ ਨਹੀਂ ਬਣਦੀ। ਆਪ ਜੀ ਵਿਚਾਰ ਕਰਨਾ, ਗੁਰੂ ਸਾਹਿਬ ਨੇ ਕਹਿੰਦੇ ਜੇ ਗੁਣ ਹੋਣ ਤਾਂ ਕੱਟੀਆਂ ਨੇ, ਸੇ ਭਾਈ ਸੇ ਵੀਰ, ਜੇ ਗੁਣ ਹੋਣ ਤਾਂ ਕੱਟੀਆਂ ਨੇ, ਜੇ ਗੁਣ ਹੋਣ ਹੁਣ ਦੇਖੋ ਗੁਣ ਕਿਹਨੂੰ ਗਿਆ, ਕਿਹੜੀ ਚੀਜ਼ ਕੱਟ ਸਕਦੀ ਹੈ ਸਾਡੇ ਔਗਣ, ਕਿਹੜੀ ਚੀਜ਼ ਕੱਟ ਸਕਦੀ ਸਾਡੇ ਜਨਮਾਂ ਜਨਮਾਂ ਦੇ ਪਾਪ ਖਤਮ ਕਰ ਸਕਦੀ, ਕੌਣ ਕਰ ਸਕਦਾ? ਸਰਵ ਰੋਗਾ ਭੁੱਖ ਦੇ ਨਾਮ ਹੀ ਤਾਕਤ ਹੈ, ਸ਼ਬਦ ਹੀ ਤਾਕਤ ਆ ਜਿਹੜੇ ਤੁਹਾਡੇ ਜਨਮਾਂ ਜਨਮਾਂ ਦੇ ਪਾਪਾਂ ਨੂੰ ਖਤਮ ਕਰ ਸਕਦੀ ਹੈ, ਜਨਮਾਂ ਜਨਮਾਂ ਦੇ ਤੁਹਾਡੇ ਜਿਹੜੀ ਮੈਲ ਚੜੀ ਹੈ ਉਹਨੂੰ ਖਤਮ ਕਰ ਸਕਦੀ ਹੈ। ਤੇ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ ਜੇ ਗੁਣ ਹੋਣ ਤਾਂ ਕੱਟੀਆਂ ਨੇ, ਕਹਿੰਦਾ ਜੇ ਕਿਤੇ ਗੁਣ ਕੋਲ ਹੋਵੇ ਨਾ, ਤੇਰੀ ਮਨ ਦੀ ਮੈਲ ਆ, ਮਨ ਦੇ ਵਿਚਾਰ ਆ, ਮਨ ਚ ਔਗਣ ਪੈਦਾ ਹੁੰਦੇ, ਇਹ ਕੱਟੇ ਜਾ ਸਕਦੇ ਆ, ਪਰ ਜੇ ਗੁਣ ਪੱਲੇ ਹੋਵੇ ਤੇ ਗੁਣ ਕੀ ਹੈ? ਗੁਰੂ ਸਾਹਿਬ ਬਣ ਕਹਿੰਦੇ ਸਾਹਿਬ ਮੇਰਾ ਸਦਾ ਹੈ, ਸਾਹਿਬ ਮੇਰਾ ਸਦਾ ਹੈ, ਦਿਸੇ ਸ਼ਬਦ ਕੋਈ ਹੈ। ਕਹਿੰਦਾ ਪਰਮਾਤਮਾ ਤੇ ਹਮੇਸ਼ਾ ਹੀ ਹੈ, ਸਾਰਿਆਂ ਦੇ ਅੰਦਰ ਹੈ, ਕੁਝ ਹੀ ਹੈ ਜਿਹਦੇ ਅੰਦਰ ਪਰਮਾਤਮਾ ਨਹੀਂ ਹੈ, ਪਰ ਦਿਸੇ ਸ਼ਬਦ ਕਮਾਏ ਦਿਸਦਾ ਉਹਨਾਂ ਨੂੰ ਆ ਜਿਹੜੇ ਸ਼ਬਦ ਦੀ ਕਮਾਈ ਕਰਦੇ ਆ, ਜਿਹੜੇ ਸ਼ਬਦ ਦੀ ਕਮਾਈ ਨਹੀਂ ਕਰਦੇ ਨਾ, ਉਹਨਾਂ ਦੀ ਜ਼ਿੰਦਗੀ ਐਵੇਂ ਲੰਘ ਜਾਂਦੀ, ਐਵੇਂ ਆਵਾਗੋਣੀ ਲੰਘ ਜਾਂਦੀ। ਲੱਗੇ ਨੇ ਰਾਤ ਦਿਨ ਭੱਜੇ ਫਿਰਦੇ ਹਾਂ ਆਪਾਂ, ਰਾਤ ਦਿਨ ਗੁਰੂ ਕਰ ਜਾਂਦੇ ਹਾਂ ਆਪਾਂ, ਰਾਤ ਦਿਨ ਪਾਠ ਕਰਦੇ ਹਾਂ ਆਪਾਂ, ਪਰ ਸਦਕੇ ਜਾਵਾਂ ਕਿਸੇ ਨੂੰ ਕਹਿੰਦੇ ਬੜੀ ਕਮਾਈ ਕੀਤੀ ਅਸੀਂ, ਬੜੇ ਪਾਠ ਕੀਤੇ, ਮੈਂ ਤਾਂ ਬੜੇ ਗੁਰੂ ਘਰ ਜਾਣਾ ਕੀਤਾ, ਬੜੇ ਪੁੱਛੇ ਮਾਰੇ ਉੱਥੇ, ਪਰ ਲੱਭਾ ਕੁਛ ਨਹੀਂ। ਉਹ ਭਾਈ ਕਮਾਈ ਨਹੀਂ ਕੀਤੀ, ਸ਼ਬਦ ਦੀ ਕਮਾਈ ਅਜੇ ਨਹੀਂ ਕੀਤੀ, ਸ਼ਬਦ ਦੀ ਕਮਾਈ ਕਰ, ਸੁਰਤ ਸ਼ਬਦ ਦਾ ਮਿਲਾਪ ਕਰ, ਸ਼ਬਦ ਦੀ ਕਮਾਈ ਕਰ, ਸ਼ਬਦ ਦੀ ਕਮਾਈ ਕਰੇਗਾ ਤੇ ਪਰਮਾਤਮਾ ਦਿਖਾਈ ਦੇਗਾ, ਵਰਨਾ ਨਹੀਂ ਦਿਖਾਈ ਦੇਗਾ। ਗੁਰਬਾਣੀ ਸ਼ਬਦ ਦੀ ਕਮਾਈ ਸਿਖਾਉਂਦੀ ਹੈ, ਸ਼ਬਦ ਨਾਲ ਜੋੜਦੀ ਹੈ, ਸ਼ਬਦ ਗੁਰੂ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਨਾਲ ਜੋੜਦੇ ਨੇ। ਜੇ ਆਪਾਂ ਸ਼ਬਦ ਨਾਲ ਜੁੜੇ ਹੀ ਨਹੀਂ ਤੇ ਆਪਾਂ ਜੁੜੇ ਕਿਤੇ? ਆਪ ਜੀ ਧਿਆਨ ਦੇਣਾ, ਗੁਰੂ ਸਾਹਿਬ ਬਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਆਜ ਮੈਂ ਵੈਸਿਓ ਹਰ ਹਾਟ, ਆਜ ਮੈਂ ਵੈਸਿਓ ਹਰ ਹਾਟ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਅੱਜ ਮੈਂ ਬੈਠਾ ਕਿਤੇ, ਕਿੱਥੇ? ਹਰ ਹਾਟ, ਹਰ ਪਰਮਾਤਮਾ ਹਾਟ ਦੁਕਾਨ। ਕਹਿੰਦੇ ਅੱਜ ਮੈਂ ਬੈਠਿਆ, ਦੁਕਾਨ ਕਿਹੜੀ? ਸੰਗਤ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆਪਣੇ ਬਾਰੇ ਸਮਝਾਉਂਦੇ, ਇੱਕ ਗੱਲ ਯਾਦ ਰੱਖਿਓ, ਸਿੱਖ ਹੀ ਗੁਰੂ ਆ ਤੇ ਗੁਰੂ ਸਿੱਖਿਆ ਸਾਨੂੰ, ਗੁਰੂ ਸਾਹਿਬਾਂ ਕਦੀ ਸਿੱਖ ਬਣ ਜਾਂਦੇ ਨੇ, ਸਿੱਖ ਬਣ ਕੇ ਸਾਨੂੰ ਸਿੱਖ ਦਾ ਜੀਵਨ ਦੱਸਦੇ ਵੀ ਕਿੱਦਾਂ ਦਾ ਹੁੰਦਾ ਹੈ, ਆਪ ਹੀ ਸਿੱਖ ਬਣ ਗਏ। ਕੀ ਕਹਿੰਦੇ? ਕਹਿੰਦੇ ਆਜ ਮੈਂ ਵੈਸਿਓ ਹਰ ਹਾਟ, ਕਹਿੰਦੇ ਮੈਂ ਜਾਂਦਾ ਤੇ ਰੋਜ਼ ਹੁੰਦਾ ਸੀ ਗੁਰੂ ਘਰ ਸੰਗਤ ਚ ਬਹਿੰਦਾ ਸੀ, ਪਰ ਮੈਂ ਤਨ ਕਰਕੇ ਬਹਿੰਦਾ ਸੀ, ਮੇਰਾ ਮਨ ਨਹੀਂ ਬਹਿੰਦਾ ਸੀ, ਮੈਨੂੰ ਕੁਝ ਸਮਝ ਨਹੀਂ ਲੱਗਦੀ ਸੀ। ਕਹਿੰਦੇ ਆਜ ਮੈਂ ਵੈਸਿਓ ਹਰ ਹਾਟ, ਕਹਿੰਦੇ ਅੱਜ ਮੈਂ ਜਦੋਂ ਗੁਰੂ ਘਰ ਗਿਆ ਨਾ, ਤੇ ਮੈਂ ਪਰਮਾਤਮਾ ਦੀ ਹੱਟੀ ਤੇ ਬੈਠਾ, ਪਰਮਾਤਮਾ ਦੀ ਸੰਗਤ ਵਿੱਚ ਬੈਠਾ, ਸੰਗਤ ਵਿੱਚ ਬੈਠਾ। ਜਦੋਂ ਮੈਂ ਸੰਗਤ ਵਿੱਚ ਬੈਠਾ, ਅੱਜ ਮੈਂ ਉੱਥੋਂ ਕੁਝ ਲੈ ਕੇ ਆਇਆ, ਖਰੀਦ ਕੇ ਲਿਆ। ਹੁਣ ਧਿਆਨ ਦਿਓ, ਤੁਸੀਂ ਕਿਤੇ ਘਰ ਜਾ ਕੇ ਕਹੋ ਘਰ ਵਾਲੀ ਨੂੰ, ਉਹ ਫਲਾਣੀ ਥਾਂ ਤੇ ਦੁਕਾਨ ਨਵੀਂ ਖੁੱਲੀ ਆ, ਬੜਾ ਸਮਾਨ ਵਧੀਆ, ਬੜੇ ਚੰਗੇ ਲੋਕ ਨੇ, ਮੈਂ ਗਿਆ ਉੱਥੇ ਉਦਘਾਟਨ ਤੇ ਵੀ ਮੈਂ ਗਿਆ ਸੀ, ਜਦੋਂ ਤੁਸੀਂ ਇੰਨੀ ਗੱਲ ਕਹੀ, ਮੈਂ ਉਦਘਾਟਨ ਤੇ ਗਿਆ ਸੀ, ਮੈਂ ਦੁਕਾਨ ਤੇ ਗਿਆ ਸੀ, ਬੜੇ ਚੰਗੇ ਲੋਕ ਨੇ, ਯੇ ਹੈ ਵੋ ਆ, ਕਿੰਨਾ ਕੁਛ ਤੁਸੀਂ ਕਿਹਾ, ਤੇ ਤੁਹਾਡੀ ਘਰਵਾਲੀ ਪਤਾ ਕੀ ਕਹਿੰਦੀ? ਕਹਿੰਦੀ ਰੋਜ਼ ਆ ਕੇ ਕਹਿ ਦਿੰਦੇ ਹੋ, ਮੈਂ ਦੁਕਾਨ ਤੇ ਗਿਆ ਸੀ, ਸਮਾਨ ਬੜਾ ਵਧੀਆ ਕੁਝ ਲਿਆਏ ਹੋ, ਤੁਸੀਂ ਇੱਕ ਅੱਧੀ ਚੀਜ਼ ਲੈ ਜਾਓ, ਤੂੰ ਆਪ ਹੀ ਸਿਫਤ ਕਰਨ ਲੱਗ ਪੈਂਦੀ। ਕਹਿੰਦੀ ਹੁਣ ਮੈਨੂੰ ਪਤਾ ਲੱਗਾ ਬਾਕੀ ਦੁਕਾਨ ਵਧੀਆ, ਬਾਕੀ ਗੱਲ ਸਾਡੀ ਸਹੀ ਹੈ, ਕਿਉਂਕਿ ਮੈਨੂੰ ਤੁਸੀਂ ਸਮਾਨ ਲਿਆ ਕੇ ਦਿੱਤਾ, ਵਾਕਈ ਸਮਾਨ ਚੰਗਾ ਹੈ। ਭੋਲੇ ਹੋ, ਤੁਸੀਂ ਰੋਜ਼ ਸੰਗਤ ਚ ਬਹਿੰਦੇ ਹੋ ਆ ਕੇ, ਤੁਸੀਂ ਮਾਰੋ ਚਾਤੀ, ਤੁਸੀਂ ਕੁਝ ਲਿਆ ਇੱਥੋਂ, ਤੁਸੀਂ ਕੁਝ ਖਰੀਦਿਆ ਇੱਥੋਂ, ਕੁਝ ਲਿਆ? ਜੇ ਲਿਆ ਹੀ ਕੁਛ ਨਹੀਂ ਆਪਾਂ, ਆਪਾਂ ਬੈਠੇ ਕਿੱਥੇ? ਦੁਕਾਨ ਤੇ ਬੈਠੇ, ਮੱਥਾ ਟੇਕਿਆ, ਕੀਰਤਨ ਸੁਣਿਆ, ਕਥਾ ਸੁਣੀ, ਚਲੇ ਗਏ ਘਰ, ਘਰ ਜਾ ਕੇ ਬਹਿ ਗਏ, ਲੰਮੇ ਪੈ ਗਏ, ਕੰਮ ਖਤਮ। ਜਾਏ ਗੁਰਦੁਆਰੇ? ਹਾਂ ਜਾਏ, ਸੁਣਿਆ ਕਥਾ ਸੁਣਿਆ। ਤੇ ਜੇ ਕੋਈ ਪੁੱਛ ਲਏ ਕਿ ਭਾਈ ਸਾਹਿਬ ਤੁਹਾਨੂੰ ਬੜਾ ਚਿਰ ਹੋ ਗਿਆ ਕਥਾ ਸੁਣਦੇ, ਕੁਝ ਲਿਆਏ ਹੋ, ਕੁਝ ਲੈ ਕੇ ਆਏ ਹੋ ਕਦੀ? ਤੇ ਆਪਾਂ ਕੀ ਜਵਾਬ ਦੇਵਾਂਗੇ? ਦੇਖੋ ਭਾਈ ਸਾਹਿਬ, ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਂਦੇ ਹਾਂ, ਤੁਸੀਂ ਵੀ ਸੁਣਦੇ ਹੋ, ਅਸੀਂ ਵੀ ਸੁਣਦੇ ਹਾਂ, ਜੋ ਤੁਸੀਂ ਸੁਣਿਆ ਉਹ ਮੈਂ ਸੁਣਿਆ। ਭਾਈ, ਹਰ ਕਿਸੇ ਦਾ ਸੁਣਨ ਦਾ ਤਰੀਕਾ ਵੱਖੋ ਵੱਖਰਾ ਹੈ, ਹਰ ਕਿਸੇ ਦਾ ਸੁਣਨ ਦਾ ਤਰੀਕਾ ਵੱਖੋ ਵੱਖਰਾ ਹੈ। ਇੱਕ ਸੁਣਦਾ ਪਿਆ ਕਥਾ, ਕੀਰਤਨ, ਗੁਰਬਾਣੀ ਝੂਠੇ ਪਦਾਰਥਾਂ ਲਈ, ਔਰ ਇੱਕ ਗੁਰਬਾਣੀ ਸਰਵਣ ਕਰਦਾ, ਕੀਰਤਨ ਸਰਵਣ ਕਰਦਾ, ਕਥਾ ਸਰਵਣ ਕਰਦਾ, ਕਦੇ ਲਈ? ਗੁਰੂ ਦੇ ਸ਼ਬਦ ਲਈ। ਸ਼ਬਦ ਨਾਲ ਮੇਰਾ ਮਿਲਾਪ ਹੋ ਜਾਵੇ, ਪਰਮਾਤਮਾ ਦੇ ਦਰਸ਼ਨ ਹੋ ਜਾਣ। ਕਿਤੇ ਵੇਖੀਏ ਸਹੀ ਪਰਮਾਤਮਾ ਕਹਿੰਦੇ ਕਿਨੂੰ, ਉਹ ਰੰਗ ਕਿੱਦਾਂ ਦਾ, ਉਹ ਕਿੱਦਾਂ ਦਾ ਪ੍ਰਕਾਸ਼ ਹੈ, ਵੇਖੀਏ। ਮਨ ਚ ਚਾਹ ਲੈ ਕੇ ਆਏ, ਪਰ ਇੱਕ ਮਨ ਚ ਚਾਹ ਲੈ ਕੇ ਆਏ, ਮੇਰਾ ਕੰਮ ਬਣ ਜਾ, ਦੋਵਾਂ ਚ ਫਰਕ ਹੈ। ਸੋ ਧਿਆਨ ਨਾਲ ਆਪਾਂ ਕੀ ਲੈ ਕੇ ਆਉਣਾ ਹੈ, ਆਪਾਂ ਮਨ ਚ ਧਾਰਨਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰ ਦਿਓ, ਮੈਨੂੰ ਤੁਹਾਡੀ ਗੁਰਬਾਣੀ ਦੀ ਸੋਝ ਆ ਜਾਵੇ, ਮੇਰੇ ਮਨ ਵਿੱਚ ਗੁਰਬਾਣੀ ਟਿਕ ਜਾਵੇ, ਜੋ ਤੁਸੀਂ ਕਰਾਉਣਾ ਚਾਹੁੰਦੇ ਮੈਂ ਕਿਤੇ ਕਰ ਲਵਾਂ। ਕੀ ਕਰਾਉਣਾ ਚਾਹੁੰਦੇ ਗੁਰੂ ਸਾਹਿਬ? ਬਣ ਕਹਿੰਦੇ, ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭ ਨਾ ਹੋਏ। ਕਹਿੰਦੇ ਕਲ ਯੁੱਗ ਦਾ ਸਮਾਂ ਇਹ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਮਨਾ ਤੈਨੂੰ ਦਰਗਾਹ 'ਚ ਕਿਸੇ ਨੇ ਢੀਮ ਨਹੀਂ ਮਾਰੀ, ਕਿਸੇ ਪੁੱਛਣਾ ਨਹੀਂ ਕਿੱਥੋਂ ਆਇਆ। ਗੱਲ ਸਾਰੀ ਨਾਮ ਦੀ, 1430 ਅੰਗ ਪੜ੍ਹ ਕੇ ਦੇਖੋ, ਸਵਾਏ ਨਾਮ ਤੋਂ ਕੋਈ ਪੰਕਤੀ ਨਹੀਂ, ਕੋਈ ਅੱਖਰ ਨਹੀਂ ਹੈ ਨਾਮ ਤੋਂ ਇਲਾਵਾ। ਆਪਾਂ 68 ਤੀਰਥਾਂ ਤੇ ਤੁਰ ਪਏ, ਕਿਤੇ ਇਸ਼ਨਾਨ ਕਰਿਆ, ਕਦੀ ਕਿਤੇ ਇਸ਼ਨਾਨ ਕਰਿਆ, ਤੇ 1009 ਅੰਗ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ 68 ਤੀਰਥ ਹਰ ਨਾਮ ਹੈ। ਕਿਲ ਵਿਖ ਕਾਟਨ ਹਾਰਾ, ਕਦੇ ਭੋੜਿਆ ਮਨਾ, ਕਦੀ ਵਿਚਾਰ ਕਰਿਆ ਕਰ, 68 ਤੀਰਥ ਜਿਹੜੇ ਨੇ ਉਹ ਕੇਵਲ ਤਾਂ ਕੇਵਲ ਨਾਮ ਹੈ ਕਲ ਯੁਗ ਦੇ ਅੰਦਰ, ਕੇਵਲ ਨਾਮ। 68 ਤੀਰਥ ਹਰ ਕਾ ਨਾਮ ਹੈ, ਕਹਿੰਦੇ ਹਰੀ ਦਾ ਨਾਮ ਹੀ 68 ਤੀਰਥ ਹੈ। ਕਿਲ ਵਿਖ ਕਾਟਨ ਹਾਰਾ, ਤੇਰੇ ਜਨਮਾਂ ਜਨਮਾਂ ਦੇ ਮਨ ਨੂੰ ਚੜੀ ਮੈਲ ਤੇ ਪਾਪਾਂ ਨੂੰ ਕੱਟਣ ਦੇ ਯੋਗ ਹੈ ਕੇਵਲ ਤਾਂ ਕੇਵਲ ਕੌਣ? ਨਾਮ, ਸ਼ਬਦ। ਪਰ ਭੋਲਿਓ, ਅਸੀਂ ਮਨ ਵਿੱਚ ਵਿਚਾਰ ਪੈਦਾ ਨਹੀਂ ਕੀਤੀ, ਵਿਚਾਰ ਪੈਦਾ ਨਹੀਂ। ਕਿੱਡਾ ਮਹਿੰਗਾ ਸਮਾਂ ਸਾਨੂੰ ਮਿਲਿਆ, ਕਦੀ ਵਿਚਾਰਿਆ ਕਰੋ। ਗੁਰੂ ਸਾਹਿਬ ਕਹਿੰਦੇ, ਆਜ ਮੈਂ ਵੈਸਿਓ ਹਰ ਹਾਟ, ਕੀ ਲਿਆਂਦਾ ਜੀ ਉੱਥੋਂ? ਦੇਖੋ ਕੀ ਕਹਿਣ ਲੱਗੇ, ਕਹਿੰਦੇ ਨਾਮ ਰਾਸ ਸਾਂਝ ਕਰੀ ਜਨਸੋ। ਕਹਿੰਦੇ ਮੈਂ ਉੱਥੇ ਬਹਿੰਦਾ ਸੀ, ਰੋਜ਼ ਦਿਹਾੜੀ ਜਾਂਦਾ ਸੀ, ਮੈਂ ਬਹਿੰਦਾ ਸੀ ਸੰਗਤ ਵਿੱਚ, ਹੱਟੀ 'ਚ ਬਹਿੰਦਾ ਸੀ ਨਾਨਕ ਦੀ ਹੱਟੀ ਵਿੱਚ, ਤੇ ਉੱਥੋਂ ਅੱਜ ਮੈਂ ਕੀ ਖਰੀਦਿਆ? ਉੱਥੇ ਰੱਬ ਦੇ ਪਿਆਰੇ ਬੈਠੇ ਮੈਨੂੰ ਮਿਲੇ, ਰੱਬ ਦੇ ਪਿਆਰਿਆਂ ਦੇ ਨਾਲ ਮੈਂ ਨਾਮ ਦੀ ਸਾਂਝ ਪਾ ਲਈ, ਸ਼ਬਦ ਦੀ ਸਾਂਝ ਪਾ ਲਈ। ਉਹਨਾਂ ਦੇ ਨਾਲ ਬੈਠਿਆ ਬੈਠਿਆ ਮੈਨੂੰ ਸਮਝ ਲੱਗੀ, ਹੁਣ ਦੇਖੋ ਸਾਂਝ ਕਦੋਂ ਪਾਈ ਦੀ, ਕਿਸੇ ਦੇ ਨਾਲ ਸਾਂਝ ਕਦੋਂ ਪਾਈ ਦੀ। ਕੋਈ ਦੁਕਾਨਦਾਰੀ ਕਰਦਾ ਹੋਵੇ, ਕੋਈ ਦੁਕਾਨਦਾਰੀ ਕਰਦਾ ਹੋਵੇ, ਕੋਈ ਬਿਜ਼ਨਸ ਕਰਦਾ ਹੋਵੇ, ਉਸ ਬਿਜ਼ਨਸ ਦੀ ਸਮਝ ਲੱਗ ਜਾਏ ਸਾਨੂੰ, ਇਹ 'ਚ ਪ੍ਰੋਫਿਟ ਬੜਾ, ਇਹ 'ਚ ਮਾਰਜਨ ਬੜਾ, ਇਹ 'ਚ ਫਾਇਦਾ ਬੜਾ, ਤੇ ਆਪਾਂ ਵੀ ਕੁਛ ਨਾ ਕੁਛ ਦੇ ਕੇ ਕੀ ਕਿਹਾ, ਭਾਈ ਸਾਡੀ ਭਾਈਵਾਲੀ ਪਾ ਲਓ, ਇਹਦਾ ਮੈਂ ਵੀ ਇਹੀ ਬਿਜ਼ਨਸ ਕਰਨਾ ਚਾਹੁੰਦਾ, ਮੇਰੀ ਭਾਈਵਾਲੀ ਪਾ ਲਓ, ਮੇਰੇ ਕੋਲ ਵੀ ਕੁਛ ਲੈ ਲਓ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੈਂ ਆਪਣਾ ਮਨ ਗੁਰੂ ਦੇ ਚਰਨਾਂ 'ਚ ਦੇਤਾ, ਉਹਨਾਂ ਪਿਆਰਿਆਂ ਨੂੰ ਦੇਤਾ ਜਿਹੜੇ ਉੱਥੇ ਪਰਮਾਤਮਾ ਤੱਕ ਪਹੁੰਚੇ ਸੀ, ਉਹਨਾਂ ਨੂੰ ਆਪਣਾ ਮਨ ਦੇ ਕੇ ਮੈਂ ਭਾਈਵਾਲੀ ਪਾ ਲਈ। ਕਾਹਦੀ? ਉਹਨਾਂ ਨੂੰ ਮੈਂ ਕਿਹਾ ਮੈਨੂੰ ਚੰਗਾ ਲੱਗਾ ਤੁਸੀਂ ਨਾਮ ਦਾ ਵਪਾਰ ਕਰਦੇ ਹੋ, ਸ਼ਬਦ ਦਾ ਵਪਾਰ ਕਰਦੇ ਹੋ ਪਰਮਾਤਮਾ ਦੇ ਨਾਲ, ਮੇਰੀ ਵੀ ਭਾਈ ਪਾਲੀ ਵਾਲੋ, ਮੇਰਾ ਮਨ ਰੱਖ ਲਓ ਆਪਣੇ ਕੋਲ, ਤੇ ਮੈਨੂੰ ਵੀ ਨਾਮ ਦੀ ਦਾਤ ਦੇ ਦਿਓ। ਜਿਹੜਾ ਵਪਾਰ ਤੁਸੀਂ ਕਰਦੇ ਹੋ ਮੈਂ ਵੀ ਕਰਨ ਲੱਗ ਪਾ, ਤੁਸੀਂ ਸਿਮਰਨ ਕਰਦੇ ਕਿਤੇ ਮੈਂ ਵੀ ਕਰਨ ਲੱਗ ਪਾ, ਕਹਿੰਦੇ ਮੈਂ ਸਿਮਰਨ ਕਰਨ ਲੱਗ ਪਿਆ, ਮਿਰਤੀ ਬਿਰਤੀ ਜੁੜ ਗਈ। ਕਹਿੰਦੇ ਫਿਰ ਕਿਉਂ ਹੈ? ਕਹਿੰਦੇ ਜਾਊ ਨਾ ਜੰਮ ਕੇ ਘਾਟ। ਕਿਹਾ ਤੁਸੀਂ ਸੱਚ ਜਾਣਿਓ, ਪਰ ਜਦੋਂ ਦਾ ਮੈਂ ਵਪਾਰ ਸ਼ੁਰੂ ਕੀਤਾ ਨਾ, ਜਿੰਦਾ ਮੈਂ ਨਾਮ ਸਿਮਰਨ ਕੀਤਾ ਹੈ, ਜਿੱਦਾਂ ਦਾ ਮੈਂ ਸੁੱਤ ਸ਼ਬਦ ਦਾ ਮਿਲਾਪ ਕੀਤਾ ਹੈ ਨਾ, ਕਹਿੰਦਾ ਉਦਣ ਦਾ ਮੇਰੀ ਜਿਹੜੀ ਮਨ ਬਿੱਤੀ ਹੈ ਜਾਊ ਨਾ ਜੰਮ ਕੇ ਘਾਟ, ਘਾਟ ਦਾ ਪਾਪ ਪਤਨ। ਕਹਿੰਦਾ ਜਮਦੂਤਾਂ ਦੇ ਪਟਣ ਵੱਲ ਨਹੀਂ ਮੈਂ ਜਾਂਦਾ। ਕਹਿੰਦਾ ਪਾਪ ਹੁਣ ਮੈਂ ਮਾੜੇ ਵਿਚਾਰਾਂ ਵੱਲ ਮੇਰਾ ਧਿਆਨ ਨਹੀਂ ਜਾਂਦਾ, ਮਾੜੀ ਸੋਚ ਵੱਲ ਮੇਰਾ ਧਿਆਨ ਆ। ਇਹ ਤਾਂ ਜਮਦੂਤ ਨੇ ਅਸਲੀ ਤੇ, ਪਹਿਲਾਂ ਸਾਨੂੰ ਇਹੀ ਰੋਕਦੇ ਆਪਣੇ ਵਿਚਾਰ ਹੀ ਤੇ ਰੋਕਦੇ। ਮਰਨਾ ਕਿਹਨੂੰ ਹੈ? ਗੁਰੂ ਸਾਹਿਬ ਕਹਿੰਦੇ ਮਨ ਮਰੇ ਤਾਤ ਮਰ ਜਾਏ, ਬਿਨ ਮਨ ਮੂਵੇ ਕੈਸੇ ਹਰ ਪਾਏ। ਮਨ ਨੂੰ ਮਾਰੋ, ਕੀ ਮਨ ਨਾਲ ਮਾਰਨਾ ਬਈ? ਹੈ ਤੁਸੀਂ ਕੋਈ ਸੋਟੀ ਫੜ ਕੇ ਗੋਲੀ ਮਾਰ ਦੋ ਕੋਈ ਏਦੀ ਮਰਦਾ? ਏਦਾਂ ਗੁਰੂ ਨੂੰ ਪਿਆਰੀ ਸੱਸ ਜੀ ਮਨ ਹੈ ਕੀ? ਮਨ ਵਿਚਾਰ ਨੂੰ ਕਹਿੰਦੇ, ਆਪਣੇ ਵਿਚਾਰ ਮਾਰਨੇ ਆ ਤੇ ਵਿਚਾਰ ਕਿਹਦੇ ਨਾਲ ਮਰਦੇ? ਪੜੋ ਬਣ ਜੋ ਮਨ ਮਰੇ ਦਾਰੂ ਜਾਣੇ ਕੋਈ। ਇਹ ਜਿਹਦੇ ਨਾਲ ਮਨ ਮਰਦਾ ਦਾਰੂ ਕਿਸ ਨੂੰ ਪਤਾ? ਤੇ ਪਾਛਾ ਕਿਹਦੇ ਨਾਲ ਮਰਦਾ ਹੈ? ਕਹਿੰਦੇ ਮਨ ਸ਼ਬਦ ਮਰੇ ਬੁੱਝੇ ਜਨ ਸੋਏ। ਕਹਿੰਦੇ ਮਨ ਦੀ ਮੌਤ ਸ਼ਬਦ ਨਾਲ ਆਉਂਦੀ ਹੈ, ਸਾਡੇ ਵਿਚਾਰਾਂ ਦੀ ਮੌਤ ਸ਼ਬਦ ਨਾਲ ਆਉਂਦੀ ਹੈ। ਜਿੱਦਾਂ ਜਿੱਦਾਂ ਤੁਸੀਂ ਸ਼ਬਦ ਦੀ ਅਰਾਧਨਾ ਕਰਦੇ ਹੋ, ਜਿੱਦਾਂ ਜਿੱਦਾਂ ਤੁਸੀਂ ਨਾਮ ਸਿਮਰਨ ਕਰਦੇ ਹੋ, ਜਿੱਦਾਂ ਜਿੱਦਾਂ ਤੁਹਾਡੀ ਸੁੱਤ ਸ਼ਬਦ ਤੇ ਸਵਾਰ ਹੁੰਦੀ ਹੈ, ਤੇ ਪਤਾ ਕੀ ਹੁੰਦਾ? ਸੁਰਤ ਉੱਚੀ ਹੁੰਦੀ ਜਾਂਦੀ, ਜਿਵੇਂ ਜਿਵੇਂ ਸੁਰਤ ਉਡਾਰੀ ਭਰਦੀ ਹੈ ਸੁਰਤ ਉੱਚੀ ਹੁੰਦੀ ਜਾਂਦੀ ਹੈ। ਤੇ ਧਿਆਨ ਦਿਓ, ਜਹਾਜ਼ ਤੇ ਆਪਾਂ ਬਹਿੰਦੇ, ਜਹਾਜ਼ ਤੇ ਆਪਾਂ ਬਹਿੰਦੇ, ਜਦੋਂ ਆਪਾਂ ਜਹਾਜ਼ ਤੇ ਬਹਿੰਦੇ ਹਾਂ ਤੇ ਆਪਾਂ ਵੇਖਣ ਡਿਆ ਹੁੰਦੇ, ਵਾਹ ਆਹ ਫਲਾਣਾ ਇਲਾਕਾ ਹੀ, ਆਪਣਾ ਯਾਰ ਦੋਸਤ ਨਾਲ ਬੈਠਾ, ਦੇਖ ਆ ਫਲਾਣਾ ਇਲਾਕਾ ਹੀ, ਆ ਦੇਖ ਦਿਸਦਾ ਪਈ ਆਪਣਾ ਪਿੰਡ, ਫਲਾਣਾ ਹੀ ਪਹਿਲਾਂ ਪਿੰਡ ਵਿੱਚ ਇੱਥੇ ਬਣਿਆ, ਏਅਰਪੋਰਟ ਬਣਿਆ, ਆਪਾਂ ਸਭ ਕੁਝ ਵੇਖਣ ਡਏ ਹਾਂ। ਪਰ ਪੋੜਿਓ ਜਿੱਦਾਂ ਹੀ ਜਹਾਜ਼ ਨੇ ਉਡਾਰੀ ਭਰੀ, ਉਹ ਤੇ ਉੱਥੇ ਹੀ ਹੈ, ਪਿੰਡ ਉੱਥੇ ਹੀ ਹੈ, ਸ਼ਹਿਰ ਉੱਥੇ ਹੀ ਹੈ, ਪਰ ਆਪਣਾ ਨਾਤਾ ਟੁੱਟ ਗਿਆ, ਕਿਉਂਕਿ ਉਡਾਰੀ ਭਰ ਲਈ ਹੈ ਜਹਾਜ਼ ਨੇ, ਉਹਦੇ ਨਾਲ ਨਾਤਾ ਟੁੱਟ ਗਿਆ। ਉਹ ਭੋਲਿਓ ਸਾਡੇ ਅੰਦਰ ਵਿਚਾਰ ਉੱਥੇ ਹੀ ਪਏ ਨੇ, ਸਭ ਕੁਝ ਉੱਥੇ ਹੀ ਪਿਆ, ਪਰ ਜਦੋਂ ਸਾਡੀ ਸੁਰਤ ਸ਼ਬਦ ਸਵਾਰ ਹੋ ਕੇ ਸ਼ਬਦ ਉਡਾਰੀ ਭਰਦਾ ਹੈ, ਸੁਰਤ ਉੱਚੀ ਹੁੰਦੀ ਹੈ, ਇਹਨਾਂ ਵਿਕਾਰਾਂ ਨਾਲ ਇਹਨਾਂ ਪਾਪਾਂ ਨਾਲ ਨਾਤਾ ਟੁੱਟ ਜਾਂਦਾ, ਤੇ ਉੱਥੇ ਦੇ ਉੱਥੇ ਬੈਠੇ ਰਹਿੰਦੇ, ਬੈਠੇ ਰਹੋ। ਤਾਂ ਉਹਨਾਂ ਨੇ ਕਿਹਾ ਜਾਊ ਨਾ ਜੰਮ ਕੇ ਘਾਟ। ਕਹਿੰਦੇ ਮੈਂ ਜਾਂਦਾ ਹੀ ਨਹੀਂ ਇਹਨਾਂ ਵੱਲੋਂ, ਕਿਹੜੀ ਗੱਲੋਂ? ਮੈਂ ਜਹਾਜ਼ 'ਚ ਬਹਿ ਗਿਆ, ਜਹਾਜ਼ ਡਾਰੀ ਮਾਰਨ ਡਿਆ, ਤੇ ਮੈਂ ਤਾਂ ਕਿਤੇ ਦਾ ਕਿਤੇ ਉੱਚਾ ਉੱਡ ਕੇ ਆ ਗਿਆ, ਮੇਰੀ ਸੁਰਤ ਉੱਚੀ ਹੋ ਗਈ ਹੈ। ਕਾਤੋ ਜਹਾਜ਼ ਤੇ ਸਵਾਰ ਹੋ, ਸ਼ਬਦ ਤੇ ਜਿੰਨਾ ਚਿਰ ਸ਼ਬਦ ਤੇ ਸਵਾਰ ਹੀ ਨਹੀਂ ਹੋਈ, ਜਾਣਾ ਕਿਹੜੇ ਪਿੰਡ ਆਪਾਂ? ਬਿਨਾਂ ਨਾਮ ਤੋਂ ਬਿਨਾਂ ਸ਼ਬਦ ਤੋਂ ਦੂਜੇ ਦੇਸ਼ ਨਹੀਂ ਜਾਇਆ ਜਾਣਾ, ਜਿੱਥੇ ਮਰਜ਼ੀ ਭੱਜ ਲਓ। ਆਪਸੀ ਗੁਰਬਾਣੀ ਚੋਂ ਪੜ੍ਹ ਕੇ ਦੇਖਿਓ, ਗੁਰੂ ਸਾਹਿਬ ਮਨ ਕੀ ਕਹਿੰਦੇ? ਕਹਿੰਦੇ ਭੋਲਿਆ ਮਨਾ, ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਗੁਰਮੁਖ ਅੰਮ੍ਰਿਤ ਨਾਮ ਹੈ, ਜਿੱਤ ਖਾਧੇ ਸਭ ਭੁੱਖ ਜਾਏ। ਹੁਣ ਧਿਆਨ ਨਾਲ ਪੜ੍ਹਿਓ, ਗੁਰਮੁਖ ਅੰਮ੍ਰਿਤ ਨਾਮ ਹੈ, ਗੁਰੂ ਦੇ ਕੋਲ ਇੱਕ ਭੋਜਨ ਹੈ, ਕਿਹੜਾ? ਅੰਮ੍ਰਿਤ। ਅੰਮ੍ਰਿਤ ਕਿਹਨੂੰ ਕਹਿੰਦੇ? ਅੰਮ੍ਰਿਤ, ਮ੍ਰਿਤ ਕਹਿੰਦੇ ਮੌਤ ਨੂੰ, ਮ੍ਰਿਤ ਕਹਿੰਦੇ ਮੌਤ ਨੂੰ, ਅੱਗੇ ਐੜਾ ਲੱਗ ਗਿਆ ਨਾ ਵਾਚਕ ਹੈ। ਅੰਮ੍ਰਿਤ ਕਿਹਨੂੰ ਕਹਿੰਦੇ? ਜਿਹਨੂੰ ਛਕਣ ਦੇ ਨਾਲ, ਇੱਕ ਬੂਦ ਪੀਣ ਦੇ ਨਾਲ, ਜਿਹਦੇ ਨਾਲ ਮੇਰੀ ਮੌਤ ਦੀ ਸਮਾਪਤੀ ਹੋ ਜਾਵੇ, ਉਸ ਤੋਂ ਦੁਬਾਰਾ ਮੈਨੂੰ ਕਦੀ ਮੌਤ ਨਾ ਆਵੇ, ਉਹਨੂੰ ਅੰਮ੍ਰਿਤ ਕਹਿੰਦੇ ਹੈ। ਤੇ ਗੁਰੂ ਸਾਹਿਬ ਨੂੰ ਕਹਿੰਦੇ ਉਹ ਕਿਹੜਾ ਹੈ? ਕਹਿੰਦੇ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੇ ਸੋ ਜੀਵੇ। ਕਹਿੰਦੇ ਅਸਲ 'ਚ ਅੰਮ੍ਰਿਤ ਪਤਾ ਕਿਹੜਾ? ਪਰਮਾਤਮਾ ਦਾ ਨਾਮ ਹੈ, ਆਪਾਂ ਤੇ ਭੁੱਲ ਗਏ। ਤੇ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਗੁਰਮੁਖ ਅੰਮ੍ਰਿਤ ਨਾਮ ਹੈ। ਕਹਿੰਦਾ ਗੁਰੂ ਦੇ ਕੋਲ ਇੱਕ ਭੋਜਨ ਹੈ, ਖੁਰਾਕ ਹੈ, ਕਿਹਦੇ ਲਈ? ਆਤਮਾ ਲਈ, ਮਨ ਲਈ। ਕਹਿੰਦਾ ਕਿਹੜੀ? ਕਹਿੰਦਾ ਨਾਮ। ਕਹਿੰਦਾ ਜਿਹੜਾ ਨਾਮ ਹੈ ਇਹ ਅੰਮ੍ਰਿਤ ਹੈ। ਮਨਾ ਤੈਨੂੰ ਆਏ ਦਿਨ ਮੌਤ ਆ ਜਾਂਦੀ ਹੈ, ਤੈਨੂੰ ਆਏ ਦਿਨ ਮੌਤ ਆ ਜਾਂਦੀ ਹੈ, ਤੂੰ ਸਰੀਰ ਛੱਡਦਾ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਤੈਨੂੰ ਮਰਨਾ ਪੈਂਦਾ। ਮਰਤਾ ਮਰਤਾ ਜਗ ਮੂਆ, ਮਰ ਵੀ ਉਹਦਾ ਮਰਨ ਤੇ ਦੁਨੀਆ ਦੀ ਆ, ਮਰਨਾ ਕਿਸੇ ਨੂੰ ਨਹੀਂ ਆਉਂਦਾ, ਮਰਨਾ ਕਿਸੇ ਸਿੱਖਿਆ ਹੀ ਨਹੀਂ, ਅਸਲੀ ਮਰਨਾ ਸਿੱਖਿਆ ਹੀ ਨਹੀਂ। ਉਹ ਭੋਲਿਓ ਮਰਦੇ ਮਰਦੇ ਪਤਾ ਨਹੀਂ ਕਿੰਨੇ ਯੁੱਗ ਬੀਤ ਗਏ, ਪਰ ਇਹ ਮੌਤ ਖਤਮ ਨਹੀਂ ਹੋਈ। ਇੱਥੇ ਮੌਤ ਖਤਮ ਕਰਨੀ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜਨਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਉਸ ਅੰਮ੍ਰਿਤ ਦੀ ਸੋਝੀ ਲੈਣੀ ਹੈ, ਉਸ ਸ਼ਬਦ ਦੀ ਸੋਝੀ ਲੈਣੀ ਹੈ, ਜਿਹਨੇ ਸਾਡੇ ਅੰਦਰ ਜਾ ਕੇ ਤੇ ਇੱਕ ਅੰਦਰ ਅੰਮ੍ਰਿਤ ਪਿਆ, ਉਹਨੂੰ ਉਜਾਗਰ ਕਰਨਾ, ਉਹਨੂੰ ਪ੍ਰਗਟ ਕਰਨਾ। ਜਦੋਂ ਉਹਨੂੰ ਪ੍ਰਗਟ ਕਰੇਗਾ, ਅੰਦਰ ਸ਼ਬਦ ਪਿਆ, ਅੰਦਰ ਅੰਮ੍ਰਿਤ ਪਿਆ, ਉਹਨੂੰ ਸ਼ਬਦ ਨੂੰ ਉਜਾਗਰ ਕਰਨਾ। ਜਿੱਦਣ ਉਹ ਉਜਾਗਰ ਹੋ ਗਿਆ, ਉਸ ਦਿਨ ਤੋਂ ਬਾਅਦ ਸਾਡੀ ਕਦੀ ਮੌਤ ਨਹੀਂ ਹੋਵੇਗੀ, ਫਿਰ ਅਸੀਂ ਸਦਾ ਜਿੰਦੇ ਰਹਿਣਾ। ਪਰ ਭੋਲਿਓ ਉਸ ਅੰਮ੍ਰਿਤ ਤੱਕ ਪਹੁੰਚਣ ਲਈ ਸਾਨੂੰ ਪਹਿਲਾਂ ਗੁਰੂ ਦੇ ਚਰਨਾਂ ਦੇ ਵਿੱਚੋਂ ਪੰਜਾਂ ਪਿਆਰਿਆਂ ਕੋਲ ਦਾਤ ਲੈਣੀ ਪੈਂਦੀ ਹੈ ਸ਼ਬਦ ਦੀ, ਨਾਮ ਦੀ। ਤਾਂ ਗੁਰੂ ਸਾਹਿਬ ਕਹਿੰਦੇ ਗੁਰਮੁਖ ਅੰਮ੍ਰਿਤ ਨਾਮ ਹੈ। ਕਹਿੰਦੇ ਗੁਰੂ ਕੋਲ ਮੇਰੇ ਮਨ ਦਾ, ਮੇਰੀ ਆਤਮਾ ਦਾ ਇੱਕ ਭੋਜਨ ਹੈ, ਖੁਰਾਕ ਹੈ, ਉਹ ਅੰਮ੍ਰਿਤ ਹੈ, ਉਹ ਨਾਮ ਹੈ। ਜਿੱਤ ਖਾਧੇ ਸਭ ਭੁੱਖ ਜਾਏ, ਵਾਹ ਬਈ ਵਾਹ। ਕਹਿੰਦਾ ਜਿਹਦੇ ਖਾਣ ਨਾਲ ਹੁਣ ਧਿਆਨ ਦਿਓ, ਬੋਲਿਓ ਤੁਸੀਂ ਰੋਟੀ ਪਵਾਲੀ ਥਾਲੀ ਚ, ਰੋਟੀ ਪਵਾਲੀ ਥਾਲੀ ਚ, ਤੁਹਾਡੀ ਥਾਲੀ ਵਿੱਚ ਰੋਟੀ ਪਈ ਹੈ, ਫੁਲਕੇ ਪਏ ਨੇ, ਪਰ ਤੁਸੀਂ ਖਾਂਦੇ ਨੀ, ਭੁੱਖ ਮਿਟ ਜੂ, ਤੁਸੀਂ ਖਾਂਦੇ ਨੀ, ਭੁੱਖ ਮਿਟ ਜੂ, ਥਾਲੀ ਚ ਰੋਟੀ ਪਈ ਹੈ, ਪਈ ਰਹੇ, ਇਹਦਾ ਮਤਲਬ ਖੁਰਾਕ ਖਾਵਾਂਗੇ ਭੁੱਖ ਮਿਟੇਗੀ। ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਉਹ ਪੰਜਾਂ ਪਿਆਰਿਆਂ ਕੋਲ ਆਪਾਂ ਅੰਮ੍ਰਿਤ ਛਕਿਆ, ਸ਼ਬਦ ਦੀ ਦਾਤ ਲੈ ਲਈ ਜੀ, ਸਦਕੇ ਤੁਸੀਂ ਲੈ ਲਈ, ਪਰ ਭੋਜਨ ਛਕਿਆ ਨਹੀਂ। ਕਹਿੰਦਾ ਭਾਵ ਨਾਮ ਸਿਮਰਨ ਕੀਤਾ ਨਹੀਂ, ਇਸ ਮਨ ਦੀ ਭੁੱਖ ਮਿਟ ਜੂ, ਉਹਦੀ ਨਹੀਂ ਮਿਟਣੀ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੱਥੇ ਮਰਜ਼ੀ ਬਦਲੇ। ਸੋ ਕੀ ਕਰਨਾ? ਗੁਰਸਾਹਿਬ ਨੇ ਗੁਰਮੁਖ ਅੰਮ੍ਰਿਤ ਨਾਮ ਹੈ ਜਿੱਤ ਖਾਧੇ, ਬੜਾ ਇਸ਼ਾਰਾ ਵਧੀਆ ਕੀਤਾ ਕਿ ਜਿਹਦੇ ਖਾਣ ਨਾਲ, ਇਹਦਾ ਮਤਲਬ ਜਿਹਦੇ ਜਪਣ ਨਾਲ, ਅੰਦਰ ਜਾਣ ਨਾਲ ਸਭ ਭੁੱਖ ਜਾਏ, ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ। ਸਾਰੀਆਂ ਕਿਹੜੀਆਂ ਭੁੱਖਾਂ? ਸਭ ਤੋਂ ਪਹਿਲੀ ਭੁੱਖ ਇਸ ਮਨ ਨੂੰ ਲੱਗੀ ਹੈ ਪਰਮਾਤਮਾ ਦੇ ਦਰਸ਼ਨਾਂ ਦੀ, ਸਭ ਤੋਂ ਪਹਿਲੀ ਭੁੱਖ ਇਸ ਮਨ ਨੂੰ ਲੱਗੀ ਹੈ ਪਰਮਾਤਮਾ ਦੇ ਦਿਦਾਰਿਆਂ ਦੀ, ਸਭ ਤੋਂ ਪਹਿਲੀ ਭੁੱਖ ਲੱਗੀ ਇਸ ਮਨ ਨੂੰ ਆਪਣੇ ਵਾਪਸ ਘਰ ਜਾਣ ਦੀ, ਕਿਉਂਕਿ ਇਹਦਾ ਘਰ ਇੱਥੇ ਨਹੀਂ ਹੈ। ਮਨ ਚੁੱਪੜਿਓ, ਜੇ ਘਰ ਮੈਂ ਤੁਧ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਕਹਿੰਦੇ ਮਨਾ, ਜਿਸ ਘਰ ਵਿੱਚ ਜਾ ਕੇ ਤੂੰ ਰਹਿਣਾ ਹੈ ਵਸਣਾ ਹੈ, ਉਹ ਘਰ ਤੈਨੂੰ ਚੇਤੇ ਆਉਂਦਾ ਹੀ ਨਹੀਂ, ਤੂੰ ਇੱਥੇ ਘਰ ਬਣਾਉਂਦਾ ਫਿਰਦਾ ਹੈ। ਇਹ ਘਰ ਤੇਰੇ ਨਹੀਂ, ਇਹ ਘਰ ਪੱਕੇ ਨਹੀਂ, ਇਹ ਘਰ ਛੁੱਟ ਜਾਂਦੇ ਨੇ, ਅਸਲੀ ਘਰ ਤਾਂ ਪਰਮਾਤਮਾ ਦੇ ਚਰਨਾਂ ਚ ਹੈ, ਜਿਹਨੂੰ ਦਸੋਂ ਦੁਆਰ ਕਹਿੰਦੇ, ਨਿੱਜ ਘਰ ਕਹਿੰਦੇ, ਉੱਥੇ ਹੈ। ਕਹਿੰਦਾ ਭੋਲਿਆ ਮਨਾ, ਉੱਥੇ ਜਾਵੇਗਾ ਤੇ ਕੁਛ ਮਿਲੂਗਾ ਨਾ, ਇੱਥੇ ਤਾਂ ਕੁਛ ਨਹੀਂ ਮਿਲੂ, ਅਸੀਂ ਵਿਚਾਰ ਨਹੀਂ ਕੀਤੀ। ਗੁਰਮੁਖ ਅੰਮ੍ਰਿਤ ਨਾਮ ਹੈ ਜਿੱਤ ਖਾਧੇ ਸਭ ਭੁੱਖ ਜਾਏ, ਤ੍ਰਿਸ਼ਨਾ ਮੂਲ ਨਾ ਹੋ ਬਈ, ਨਾਮ ਵਸੇ ਮਨ ਆਏ। ਤ੍ਰਿਸ਼ਨਾ ਮੂਲ ਨਾ ਹੋ ਬਈ, ਨਾਮ ਵਸੇ ਮਨ ਆਏ। ਗੁਰੂ ਸਾਹਿਬ ਕਹਿੰਦੇ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਜਿਹਨਾਂ ਦੇ ਅੰਦਰ ਨਾਮ ਦਾ ਵਸੇਬਾ ਹੋ ਜਾਂਦਾ ਹੈ, ਵਸੇਬਾ ਦਾ ਮਤਲਬ ਟਿਕ ਜਾਂਦਾ ਹੈ, ਜਿਹਨਾਂ ਅੰਦਰ ਨਾਮ ਟਿਕ ਜਾਂਦਾ, ਜਿਹਨਾਂ ਅੰਦਰ ਸ਼ਬਦ ਟਿਕ ਜਾਂਦਾ, ਜਿਹਨਾਂ ਦੀ ਸੁਰਤ ਸ਼ਬਦ ਦਾ ਮਿਲਾਪ ਹੋ ਜਾਂਦਾ, ਜਿਹਨਾਂ ਦੀ ਸੁਰਤ ਸ਼ਬਦ ਨੂੰ ਪ੍ਰਵਾਨ ਕਰ ਲੈਂਦੀ ਹੈ, ਐਕਸੈਪਟ ਕਰ ਲੈਂਦੀ ਵੀ ਠੀਕ ਹੈ, ਸ਼ਬਦ ਤੋਂ ਬਗੈਰ ਮੇਰੀ ਕੋਈ ਹੋਰ ਖੁਰਾਕ ਨਹੀਂ ਹੈ, ਸ਼ਬਦ ਤੋਂ ਬਗੈਰ ਮੇਰਾ ਜੀਵਨ ਨਹੀਂ ਹੈ। ਜਿਹਨਾਂ ਦੀ ਬਿਰਤੀ, ਜਿਹਨਾਂ ਦੀ ਸੁਰਤ ਸ਼ਬਦ ਉਹ ਟਿਕਾ ਲੈਂਦੀ ਹੈ, ਜਿਹਨਾਂ ਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ। ਤੇ ਗੁਰੂ ਸਾਹਿਬ ਨੇ ਕੀ ਕਹਿੰਦੇ, ਤ੍ਰਿਸ਼ਨਾ ਮੂਲ ਨਾ ਹੋਵੇ। ਕਹਿੰਦੇ ਉਹਨਾਂ ਨੂੰ ਮੂਲ ਰਤਾ ਜਿੰਨੀ ਵੀ ਅੰਦਰ ਤ੍ਰਿਸ਼ਨਾ ਨਹੀਂ ਰਹਿੰਦੀ ਸੰਸਾਰ ਦੀ, ਮੈਨੂੰ ਆਹ ਮਿਲ ਜਾਵੇ, ਮੈਨੂੰ ਉਹ ਮਿਲ ਜਾਵੇ। ਧਿਆਨ ਦੇਣਾ, ਅੰਮ੍ਰਿਤ ਸਾਡੇ ਅੰਦਰ ਹੈ, ਅਸੀਂ ਉਸ ਅੰਮ੍ਰਿਤ ਨੂੰ ਉਜਾਗਰ ਕਰਨਾ ਹੈ, ਜਿਹੜਾ ਆਪਾਂ ਗੁਰਬਾਣੀ ਚੋਂ ਪੰਕਤੀ ਪੜ੍ਹਦੇ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਡਰ ਸੁਣੀ ਪੁਕਾਰ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਕਿਹੜਾ ਬਬੀਹਾ? ਕਿਹੜਾ ਅੰਮ੍ਰਿਤ ਵੇਲੇ ਜਦੋਂ ਬੋਲਿਆ ਬਈ? ਬਬੀਹਾ ਮਨ ਨੂੰ ਕਿਹਾ, ਅੰਮ੍ਰਿਤ ਵੇਲੇ ਬੋਲਿਆ, ਕਿਹੜੇ ਵੇਲੇ ਬੋਲਿਆ? ਅੰਮ੍ਰਿਤ ਵੇਲੇ। ਕਹਿੰਦਾ ਜੀ ਰਾਤੀ 1 ਵਜੇ ਬੋਲਿਆ, ਰਾਤੀ 2 ਵਜੇ ਬੋਲਿਆ। ਵਾਹ ਬਈ ਵਾਹ, ਆਓ ਵਿਚਾਰ ਕਰੀਏ, ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਅੰਮ੍ਰਿਤ ਵੇਲਾ ਪਤਾ ਕਿਹਨੂੰ ਕਹਿੰਦੇ? ਸਵੇਰੇ ਤੁਸੀਂ ਉੱਠੇ ਹੋ, 1 ਵਜੇ ਉੱਠੇ ਹੋ, 12 ਵਜੇ ਉੱਠੇ ਹੋ, 2 ਵਜੇ ਉੱਠੇ ਹੋ, 3 ਵਜੇ ਉੱਠੇ ਹੋ, ਇਹ ਅੰਮ੍ਰਿਤ ਵੇਲਾ ਹੈ। ਸਵੇਰੇ ਉੱਠੇ ਹੋ, ਅੰਮ੍ਰਿਤ ਵੇਲਾ ਹੈ। ਇਹਨੂੰ ਅੰਮ੍ਰਿਤ ਦਾ ਕਿਉਂ ਕਿਹਾ? ਕਿਉਂਕਿ ਤੁਸੀਂ ਸਵੇਰੇ ਉੱਠੇ ਹੋ, ਇਸ਼ਨਾਨ ਕੀਤਾ, ਨਿਤਨੇਮ ਕੀਤਾ, ਬਾਣੀ ਪੜ੍ਹੀ ਹੈ, ਬਾਣੀ ਪੜ੍ਹ ਕੇ ਤੁਸੀਂ ਉਸ ਵੇਲੇ ਦੀ ਖੋਜ ਕਰਨੀ ਹੈ, ਅੰਮ੍ਰਿਤ ਵੇਲੇ ਦੀ ਖੋਜ ਕਰਨੀ ਹੈ, ਉਹ ਸਮਾਂ ਬਣਾਉਣਾ ਹੈ। ਕਿਹੜਾ? ਅੰਮ੍ਰਿਤ ਵੇਲਾ ਸੱਚ ਨਾਮ ਵਧਿਆਈ ਵਿਚਾਰ, ਉਹ ਵੇਲਾ ਬਣਾਉਣਾ ਹੈ, ਉਹ ਵੇਲਾ ਪੈਦਾ ਕਰਨਾ ਹੈ, ਉਹ ਸਮਾਂ ਆਪਣੀ ਪਕੜ 'ਚ ਲਿਆਉਣਾ ਹੈ ਗੁਰਬਾਣੀ ਪੜ੍ਹ ਕੇ। ਕਿਹੜਾ ਵੇਲਾ? ਜਿਸ ਵੇਲੇ ਤੁਸੀਂ ਸੱਚ ਦਾ ਨਾਂ ਲੈਣਾ, ਉਹਦੀ ਵਡਿਆਈ ਕਰਨੀ ਹੈ, ਉਹਦੇ ਬਾਰੇ ਵਿਚਾਰ ਕਰਨੀ ਹੈ, ਉਹ ਵੇਲਾ ਤੁਸੀਂ ਗੁਰਬਾਣੀ ਪੜ੍ਹ ਕੇ ਬਣਾਉਣਾ ਹੈ, ਉਹ ਵੇਲਾ ਤੁਸੀਂ ਸਾਂਭਣਾ ਹੈ, ਉਹ ਵੇਲਾ ਤੁਸੀਂ ਆਪਣੇ ਹੱਥ 'ਚ ਲਿਆਉਣਾ ਹੈ। ਇਹ ਤੁਹਾਨੂੰ ਗੁਰੂ ਸਾਹਿਬ ਨੇ ਕਹਿ ਰਹੇ। ਕਹਿੰਦੇ ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਬਬੀਹਾ ਮਨ ਅੰਮ੍ਰਿਤ ਵੇਲੇ, ਉਸ ਵੇਲੇ 'ਚ, ਕਿਹੜੇ ਵੇਲੇ 'ਚ? ਜਿਸ ਵੇਲੇ ਵਿੱਚ ਇਸ ਮਨ ਨੂੰ ਮੌਕਾ ਲੱਗ ਗਿਆ ਹੈ। ਕਿਹੜਾ ਮੌਕਾ ਲੱਗਿਆ? ਉਸ ਅੰਮ੍ਰਿਤ ਦੀ ਖੋਜ ਕਰਨ ਦਾ, ਉਸ ਅੰਮ੍ਰਿਤ ਤੱਕ ਪਹੁੰਚਣ ਦਾ, ਜਿਹੜਾ ਅੰਮ੍ਰਿਤ ਤੁਹਾਡੇ ਅੰਦਰ ਹੈ। ਬਣ ਚੁੱਪੜਿਓ, ਅੰਤਰ ਖੂਟਾ ਅੰਮ੍ਰਿਤ ਭਰਿਆ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰੀ। ਗੁਰੂ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਮਨਾ, ਤੇਰੇ ਅੰਦਰ ਖੂਹ ਹੈ, ਤੇਰੇ ਅੰਦਰ ਖੂਹ ਹੈ, ਤੇ ਅੰਮ੍ਰਿਤ ਨਾਲ ਭਰਿਆ ਹੈ, ਅੰਤਰ ਖੂਟਾ ਅੰਮ੍ਰਿਤ ਭਰਿਆ। ਕਹਿੰਦਾ ਤੇਰੇ ਅੰਦਰ ਖੂਹ ਹੈ ਔਰ ਅੰਮ੍ਰਿਤ ਨਾਲ ਭਰਿਆ ਪਿਆ ਹੈ, ਉਸ ਜਲ ਨਾਲ ਭਰਿਆ ਪਿਆ ਹੈ, ਜਿਸ ਜਲ ਦੀ 1 ਬੂੰਦ ਪੀਣ ਨਾਲ ਤੇਰੀ ਮੌਤ ਖਤਮ ਹੋ ਜਾਏਗੀ, ਦੁਬਾਰਾ ਮੌਤ ਨਹੀਂ ਆਏਗੀ। ਅੰਤਰ ਖੂਟਾ, ਤੇਰੇ ਅੰਦਰ ਖੂਹ ਹੈ, ਅੰਮ੍ਰਿਤ ਭਰਿਆ। ਕਹਿੰਦੇ ਅੰਮ੍ਰਿਤ ਨਾਲ ਭਰਿਆ ਪਿਆ, ਪਰ ਪੀਂਦਾ ਕੌਣ ਹੈ? ਸ਼ਬਦ ਦੇ ਕਾਢ ਪੀਏ ਪਨਹਾਰੀ। ਪਨਹਾਰੀ ਕਹਿੰਦੇ ਪੀਣ ਦੇ ਯੋਗ। ਹੁਣ ਧਿਆਨ ਦਿਓ, ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਕਹਿੰਦੇ ਜਿਹੜਾ ਮਨ ਮਨੁੱਖ ਜਨਮ 'ਚ ਆਇਆ ਨਾ, ਇਹ ਜੋਗ ਆ ਉਸ ਅੰਮ੍ਰਿਤ ਨੂੰ ਪੀਣ ਦੇ, ਉਸ ਤੱਕ ਪਹੁੰਚਿਆ ਕਰਨ ਦੇ। ਇਹ ਜੋਗ ਆ ਕੌਣ? ਜਿਹੜਾ ਮਨ ਮਨੁੱਖ ਜਨਮ ਚ ਆਇਆ ਹੈ ਇਹਨੂੰ ਸਮਾਂ ਮਿਲਿਆ, ਇਹਨੂੰ ਅੰਮ੍ਰਿਤ ਵੇਲਾ ਮਿਲਿਆ ਹੈ ਉਸ ਅੰਮ੍ਰਿਤ ਦੀ ਖੋਜ ਕਰਨ ਦਾ, ਇਹਨੂੰ ਸਮਾਂ ਮਿਲਿਆ ਹੈ। ਕਿਸੇ ਹੋਰ ਜਾਮੇ ਦੇ ਅੰਦਰ ਇਸ ਮਨ ਕੋਲ ਸਮਾਂ ਨਹੀਂ ਸੀ, ਇਹਨੂੰ ਕਹਿੰਦੇ ਅੰਮ੍ਰਿਤ ਵੇਲਾ। ਅੱਜ ਅੰਮ੍ਰਿਤ ਵੇਲਾ ਜਿਹੜਾ ਮਨੁੱਖ ਦਾ ਜਨਮ, ਹਰ ਇੱਕ ਸਵਾਸ ਵਿੱਚ ਅੰਮ੍ਰਿਤ ਵੇਲਾ ਹੈ, ਜਿਹਦੇ ਅੰਦਰ ਅਸੀਂ ਉਸ ਅੰਮ੍ਰਿਤ ਦੀ ਖੋਜ ਕਰਨੀ ਹੈ, ਉਸ ਜਲ ਦੀ ਖੋਜ ਕਰਨੀ ਹੈ, ਉਸ ਸ਼ਬਦ ਦੀ ਖੋਜ ਕਰਨੀ ਹੈ ਜਿਹੜਾ ਸਾਡੇ ਅੰਦਰ ਹੈ। ਜਿੱਦਣ ਅਸੀਂ ਉਦ ਤੱਕ ਪਹੁੰਚ ਗਏ ਔਰ ਇੱਕ ਘੁੱਟ ਪੀ ਲਈ, ਜੰਮਣਾ ਮਰਨਾ ਖਤਮ ਖਤਮ, ਉਦ ਤੱਕ ਪਹੁੰਚ ਕਰਨੀ ਹੈ। ਇਹ ਸਾਨੂੰ ਵੇਲਾ ਮਿਲਿਆ ਅੰਮ੍ਰਿਤ ਵੇਲਾ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਕਹਿੰਦੇ ਜੇ ਬਬੀਹਾ, ਜੇ ਇਹ ਮਨ ਉਸ ਸਮੇਂ ਵਿੱਚ ਬੋਲਿਆ, ਇਹਨੇ ਨਾਮ ਸਿਮਰਨ ਕੀਤਾ, ਬੋਲਿਆ ਦਾ ਭਾਵ ਸਿਮਰਨ ਕੀਤਾ, ਕਿਹੜੇ ਵੇਲੇ 'ਚ? ਜਦੋਂ ਇਹਨੂੰ ਅੰਮ੍ਰਿਤ ਖੋਜ ਕਰਨ ਦਾ ਮੌਕਾ ਮਿਲਿਆ। ਕਹਿੰਦਾ ਤਾਂ ਦਰ ਸੁਣੀ ਪੁਕਾਰ, ਕਹਿੰਦੇ ਤਾਂ ਦਰਗਾਹ 'ਚ ਦੀ ਪੁਕਾਰ ਸੁਣੀ ਗਈ। ਅਤੇ ਜੇ ਇਹਨੇ ਇਸ ਵੇਲੇ ਵਿੱਚ ਉਸ ਅੰਮ੍ਰਿਤ ਦੀ ਖੋਜ ਨਹੀਂ ਕੀਤੀ, ਉਸ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਲਿਆ, ਕਹਿੰਦੇ ਭਾਵੇਂ ਜਾਮਾ ਮਨੁੱਖ ਦਾ ਹੀ ਹੈ, ਜਾਮਾ ਮਨੁੱਖ ਦਾ ਹੀ ਹੈ, ਪਰ ਸਦਕੇ ਜਾਵਾਂ ਐਵੇਂ ਨਾ ਭੁਲੇਖੇ 'ਚ ਪੈ ਜਾਓ। 1356 ਅੰਗ ਦੇ ਉੱਤੇ ਪੜ੍ਹ ਲਿਓ, ਪਾਤਸ਼ਾਹ ਨੇ ਲਿਖਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਪਤਾ ਕੀ ਲਿਖਦੇ? ਕਹਿੰਦੇ ਗੁਰ ਮੰਤਰ ਹੀਨਸ ਜੋ ਪ੍ਰਾਣੀ, ਗੁਰ ਮੰਤਰ ਹੀਨਸ ਜੋ ਪ੍ਰਾਣੀ, ਤਿਰਗੰਤ ਜਨਮ ਪ੍ਰਸ਼ਟ ਨੇ। ਕਹਿੰਦਾ ਜੇ ਐਸ ਜਨਮ ਦੇ ਅੰਦਰ ਵੀ ਇਹਦੇ ਸਵਾਸ, ਪ੍ਰਾਣ ਦਾ ਭਾਵ ਪ੍ਰਾਣੀ ਦਾ ਭਾਵ ਪ੍ਰਾਣ ਸਵਾਸ, ਇਹਦੇ ਸਵਾਸ ਗੁਰ ਮੰਤਰ ਤੋਂ ਸੱਖਣੇ ਆ, ਨਾਮ ਸਿਮਰਨ ਤੋਂ ਸੱਖਣੇ ਆ, ਤੇ ਇਹਨੇ ਲਾਂਤਾ ਭਰਿਆ ਜੀਵਨ ਪ੍ਰਸ਼ਟ ਕਰ ਲਿਆ। ਅੱਗੇ ਕੀ ਲਿਖਿਆ? ਕੁਕਰੇ ਸੁਕਰੇ ਗਰਦ ਬੇ ਕਾਕੇ ਸਰਪਨੇ ਤੁਲ ਖਲੇ, ਸੁਕਰੇ ਕੁਕਰੇ ਕੁੱਤੇ, ਸੁਕਰੇ ਸੂਰ, ਗਰਦ ਬੇ ਕਦੇ ਕਾਕੇ ਕਾਂ, ਸਰਪਨੇ ਸੱਪ, ਤੁਲ ਬਰਾਬਰ ਖਲੇ ਖਲੋਤੇ। ਕਹਿੰਦਾ ਬੇਸ਼ੱਕ ਇਹ ਲੋਕ ਗੁਰੂ ਘਰ ਆਉਂਦੇ ਆ, ਕੋਈ ਏਡੀ ਵੱਡੀ ਗੱਲ, ਕੋਈ ਏਡੀ ਵੱਡੀ ਗੱਲ, ਬੇਸ਼ੱਕ ਆਉਂਦੇ ਆ, ਪਰ ਜੇ ਗੁਰ ਮੰਤਰ ਤੋਂ ਇਹਨਾਂ ਦੇ ਸਵਾਸ ਸੱਖਣੇ ਆ, ਇਹਨਾਂ 'ਚ ਨਾਮ ਸਿਮਰਨ ਨਹੀਂ ਚੱਲਦਾ, ਉਸ ਅੰਮ੍ਰਿਤ ਦੀ ਖੋਜ ਨਹੀਂ ਕਰਦੇ ਜਿਹੜਾ ਅੰਦਰ ਪਿਆ ਹੈ, ਉਸ ਨਾਮ ਦੀ ਖੋਜ ਨਹੀਂ ਕਰਦੇ ਜਿਹੜਾ ਅੰਦਰ ਪਿਆ ਹੈ, ਉਸ ਬ੍ਰਹਮ ਗਿਆਨ ਦੀ ਖੋਜ ਨਹੀਂ ਕਰਦੇ ਜਿਹੜਾ ਅੰਦਰ ਪਿਆ ਹੈ, ਉਸ ਅਨਹਦ ਸ਼ਬਦ ਦੀ ਖੋਜ ਨਹੀਂ ਕਰਦੇ ਜਿਹੜਾ ਅੰਦਰ ਪਿਆ ਹੈ। ਕਹਿੰਦੇ ਫਿਰ ਇਹ ਟੇਢੀਆਂ ਮਿੱਢੀਆਂ ਜੂਨਾਂ ਦੇ ਬਰਾਬਰ ਹੀ ਖਲੋਤੇ ਨੇ, ਐਵੇਂ ਨਾ ਕਿਤੇ ਗਿਣਤੀ ਕਰ ਲਿਓ ਮਨੁੱਖ ਨੇ, ਜਨਮ ਮਨੁੱਖ ਦਾ ਹੈ। ਕਪੂਤ ਪਸ਼ੂ ਕੀ ਮਨ ਸੇ ਜਾਤ, ਕਹਿੰਦਾ ਜਾਤ ਹੀ ਮਨੁੱਖ ਦੀ ਹੈ, ਤੇ ਹਰਕਤਾਂ ਡੰਗਰਾਂ ਵਰਗੀਆਂ, ਕਿਹਨਾਂ ਦੀਆਂ? ਜਿਹੜੇ ਉਸ ਅੰਮ੍ਰਿਤ ਦੀ ਖੋਜ ਨਹੀਂ ਕਰਦੇ, ਜਿਹੜੇ ਨਾਮ ਸਿਮਰਨ ਨਹੀਂ ਕਰਦੇ, ਜਿਹਨਾਂ ਦੀ ਸੁਰਤ ਸ਼ਬਦ ਨਾਲ ਨਹੀਂ ਜੁੜਦੀ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰਸ਼ਨੀ ਬੋਲਿਆ, ਕਹਿੰਦੇ ਮਨ ਜਿਹੜਾ ਹੈ ਬਬੀਹਾ ਅੰਮ੍ਰਿਤ ਵੇਲੇ ਉਸ ਸਮੇਂ 'ਚ ਬੋਲਿਆ ਜਦੋਂ ਉਹਨੂੰ ਸਮਾਂ ਮਿਲਿਆ, ਅੰਮ੍ਰਿਤ ਦੀ ਖੋਜ ਕਰਨ ਦਾ, ਆਪਣੇ ਅੰਦਰ ਦੇ ਪ੍ਰਕਾਸ਼ ਦੀ ਖੋਜ ਕਰਨ ਦਾ ਮੌਕਾ ਮਿਲਿਆ। ਜਦੋਂ ਇਹ ਉਸ ਵੇਲੇ ਨੇ ਸਿਮਰਨ ਕੀਤਾ, ਇਹਦੀ ਆਵਾਜ਼ ਦਰਗਾਹ ਤੱਕ ਪਹੁੰਚ ਗਈ। ਜਦੋਂ ਦਰਗਾਹ 'ਚ ਆਵਾਜ਼ ਪਹੁੰਚੀ, ਕਿਹਨੇ? ਜਿਸ ਮਨ ਨੂੰ ਮਨੁੱਖ ਸਰੀਰ ਵਿੱਚ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜ ਕੇ ਤੇ ਗੁਰੂ ਦੇ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਅੰਦਰੋਂ ਅੰਮ੍ਰਿਤ ਦੀ ਖੋਜ ਕਰਨ ਦਾ ਮੌਕਾ ਲੱਗਾ, ਤੇ ਜਿਹਨੇ ਅੰਮ੍ਰਿਤ ਦੀ ਖੋਜ ਕੀਤੀ ਹੈ, ਉਸ ਵੇਲੇ 'ਚ ਬੋਲਿਆ, ਨਾਮ ਸਿਮਰਨ ਕੀਤਾ ਮਨੁੱਖ ਜਾਮੇ ਦੇ ਅੰਦਰ, ਇਹਨਾਂ ਸਵਾਸਾਂ ਸਿਮਰਨ ਕੀਤਾ, ਸਾਸ ਸਾਸ ਸਿਮਰੋ, ਜਿਹਨੇ ਸਿਮਰਨ ਕੀਤਾ ਆਪਣੇ ਅੰਦਰੋਂ ਅੰਮ੍ਰਿਤ ਦੀ ਖੋਜ ਕੀਤੀ ਹੈ। ਜਦੋਂ ਅੰਮ੍ਰਿਤ ਦੀ ਖੋਜ ਕੀਤੀ ਨਾ ਉਹਨੇ, ਜਦੋਂ ਅੰਮ੍ਰਿਤ ਦੀ ਖੋਜ ਕੀਤੀ, ਅੰਦਰ ਗਿਆ ਤੇ ਕੀ ਹੋਇਆ? ਧਿਆਨ ਨਾ ਪੜਿਓ, ਕਹਿੰਦਾ ਜਿਵੇਂ ਉਹਨੇ ਖੋਜ ਕੀਤੀ, ਪਰਮਾਤਮਾ ਦੇ ਦਰ ਤੇ ਆਵਾਜ਼ ਪਹੁੰਚ ਗਈ। ਜਦੋਂ ਪਰਮਾਤਮਾ ਦੇ ਦਰ ਤੇ ਆਵਾਜ਼ ਪਹੁੰਚੀ ਤੇ ਪਰਮਾਤਮਾ ਨੇ ਕੀ ਕੀਤਾ? ਕਹਿੰਦੇ ਮੇਘੇ ਨੂੰ ਪ੍ਰਮਾਣ ਹੋਇਆ, ਵਰਸੋ ਕਿਰਪਾ ਧਾਰ, ਮੇਘੇ ਨੂੰ ਪ੍ਰਮਾਣ ਹੋਇਆ। ਮੇਘਾ ਕਿਹਨੂੰ ਕਹਿੰਦੇ? ਬੱਦਲ ਨੂੰ। ਧਿਆਨ ਦਿਓ, ਗੁਰਬਾਣੀ ਵੀ ਬੱਦਲ ਹੈ, ਗੁਰੂ ਵੀ ਬੱਦਲ ਹੈ, ਪਰਮਾਤਮਾ ਦੀ ਰਹਿਮਤ ਵੀ ਬੱਦਲ ਹੈ, ਪਰਮਾਤਮਾ ਦੀ ਕਿਰਪਾ ਵੀ ਬੱਦਲ ਹੈ। ਮੇਘੇ ਨੂੰ ਪ੍ਰਮਾਣ ਹੋਵਾ, ਕਹਿੰਦੇ ਪਰਮਾਤਮਾ ਨੇ ਆਪਣੇ ਬੱਦਲ ਨੂੰ, ਉਸ ਕਿਰਪਾ ਨੂੰ, ਉਸ ਮਿਹਰ ਨੂੰ ਹੁਕਮ ਲਾ ਦਿੱਤਾ, ਵਰਸੋ ਕਿਰਪਾ ਧਾਰ। ਕਹਿੰਦੇ ਜਾ ਕੇ ਉਸ ਆਤਮਾ ਦੇ ਉੱਤੇ ਕਿਰਪਾ ਧਾਰ, ਲਗਾਤਾਰ ਕਿਰਪਾ ਕਰ, ਲਗਾਤਾਰ ਵਰਸ, ਕੀ ਲਗਾਤਾਰ ਪ੍ਰਕਾਸ਼ ਪੈਦਾ ਕਰ ਦੇ। ਹੁਣ ਇੱਕ ਸੈਕਿੰਡ ਵੀ ਪ੍ਰਕਾਸ਼ ਤੋਂ ਦੂਰ ਨਾ ਹੋ ਸਕੇ। ਕੌਣ? ਜਿਹਨੇ ਮਨੁੱਖ ਜੀਵਨ ਦੇ ਅੰਦਰ ਇਹਨਾਂ ਸਵਾਸਾਂ ਦੇ ਵਿੱਚ ਭਗਤੀ ਕੀਤੀ, ਨਾਮ ਸਿਮਰਨ ਕੀਤਾ, ਔਰ ਆਪਣੇ ਅੰਦਰ ਅੰਮ੍ਰਿਤ ਦੀ ਖੋਜ ਕੀਤੀ, ਸ਼ਬਦ ਦੀ ਖੋਜ ਕੀਤੀ, ਨਾਮ ਦੀ ਖੋਜ ਕੀਤੀ। ਨਾਮ ਸਭ ਦੇ ਅੰਦਰ ਹੈ, ਨਾਮ ਕੇ ਧਾਰੇ ਸਗਲੇ ਜਿੰਦਗੀ, ਕੋਈ ਜੀ ਨਾਮ ਤੋਂ ਵਾਂਝਾ ਨਹੀਂ, ਭਾਵੇਂ ਕੀੜਾ ਮਕੌੜਾ ਕੋਈ ਨਹੀਂ। ਨਾਮ ਪਰਮਾਤਮਾ ਦੀ ਆਵਾਜ਼ ਨੂੰ ਕਹਿੰਦੇ ਨੇ, ਕੋਈ ਵੀ ਉਸ ਪਰਮਾਤਮਾ ਦੀ ਆਵਾਜ਼ ਤੋਂ ਵਾਂਝਾ ਨਹੀਂ ਹੈ। ਬਾਣੀ ਚੋਂ ਧਿਆਨ ਨਾ ਪੜਿਆ ਕਰੋ, ਕੀਤਾ ਪਸਾਓ, ਏਕੂ ਕਵਾਓ, ਇਸਤੇ ਹੋਏ ਲੱਖ ਦਰਿਆ। ਕੀਤਾ ਪਸਾਓ, ਉਸ ਪਰਮਾਤਮਾ ਨੇ ਪਸਾਰਾ ਕੀਤਾ, ਕਿੱਥੋਂ ਪਸਾਰਾ ਕੀਤਾ? ਏਕੋ ਕਵਾਓ, ਕਵਾਓ ਕਹਿੰਦੇ ਨੇ ਬੋਲ, ਇੱਕ ਬੋਲ ਬੋਲਿਆ ਪਰਮਾਤਮਾ ਨੇ, ਉਸ ਬੋਲ ਤੋਂ ਹੋਇਆ ਕੀ? ਇਸਤੇ ਹੋਏ ਲੱਖ ਦਰਿਆ। ਉਸ ਬੋਲ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਵਹਿ ਤੁਰੇ। ਸੋ ਭਾਈ, ਉਹ ਨਾਮ ਸਭ ਦੇ ਅੰਦਰ ਹੈ, ਕਣ ਕਣ ਦੇ ਅੰਦਰ ਉਹ ਨਾਮ ਹੈ, ਕਣ ਕਣ ਦੇ ਅੰਦਰ ਉਹ ਪਰਮਾਤਮਾ ਦੀ ਆਵਾਜ਼ ਹੈ। ਔਰ ਉਸ ਆਵਾਜ਼ ਦੀ ਖੋਜ ਕਰਨੀ ਹੈ। ਜਿੱਦਣ ਉਸ ਆਵਾਜ਼ ਦੀ ਤੁਸੀਂ ਖੋਜ ਕਰ ਲਈ, ਜਿੱਦਣ ਉਸ ਸ਼ਬਦ ਦੀ ਖੋਜ ਕਰ ਲਈ, ਜਿੱਦਣ ਉਸ ਅੰਮ੍ਰਿਤ ਦੀ ਖੋਜ ਕਰ ਲਈ, ਉਹਨੇ ਪਤਾ ਕੀ ਹੋਏਗਾ? ਫਿਰ ਤੁਹਾਡੀ ਆਵਾਜ਼ ਬੰਦ ਹੋ ਜਾਏਗੀ, ਤੁਹਾਡਾ ਆਪਣਾ ਬੋਲਣਾ ਬੰਦ ਹੋ ਜਾਏਗਾ। ਜਿੱਥੇ ਗੁਰੂ ਸਾਹਿਬਾਨ ਕਹਿੰਦੇ, ਹਾਂ ਆਪੋ ਬੋਲ ਨਾ ਜਾਣਦਾ, ਸਾਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮੈਂ ਉਸ ਅੰਮ੍ਰਿਤ ਤੱਕ ਪਹੁੰਚ ਗਿਆ, ਮੈਂ ਸ਼ਬਦ ਤੱਕ ਪਹੁੰਚ ਗਿਆ, ਮੈਂ ਨਾਮ ਤੱਕ ਪਹੁੰਚ ਗਿਆ। ਕਹਿੰਦੇ ਫਿਰ? ਕਹਿੰਦੇ ਹੋਣਾ ਕੀ ਸੀ? ਜਦੋਂ ਮੈਂ ਉੱਥੇ ਪਹੁੰਚਿਆ, ਹਾਂ ਆਪੋ ਬੋਲ ਨਾ ਜਾਣਦਾ, ਕਹਿੰਦੇ ਉਸ ਤੋਂ ਬਾਅਦ ਮੈਂ ਆਪਣਾ ਬੋਲ ਕੋਈ ਵੀ ਨਹੀਂ ਜਾਣਦਾ ਕਿ ਮੈਂ ਬੋਲਣਾ ਕਿਵੇਂ ਹੈ, ਮੈਨੂੰ ਬੋਲ ਹੀ ਕੋਈ ਨਹੀਂ ਆਉਣ ਰਿਹਾ। ਫਿਰ ਕੀ ਹੋਇਆ? ਕਹਿੰਦੇ ਮੈਂ ਕਹਿਆ ਸਭ ਹੁਕਮ ਆਓ ਜੀ। ਉਹ ਕਹਿੰਦੇ ਹੁਣ ਮੈਂ ਜੋ ਕੁਝ ਵੀ ਕਹਿ ਰਿਹਾ ਨਾ, ਇਹ ਸਭ ਉਸ ਪਰਮਾਤਮਾ ਦੇ ਹੁਕਮ ਜੋ ਕਹਿ ਰਿਹਾ, ਮੈਨੂੰ ਬੋਲਣਾ ਨਹੀਂ ਆਉਂਦਾ, ਮੇਰੇ ਪੱਲੇ ਕੁਛ ਨਹੀਂ, ਇਹ ਜੋ ਕੁਛ ਵੀ ਦਾਤ ਮਿਲ ਰਹੀ ਹੈ ਪਰਮਾਤਮਾ ਦੀ ਹੈ, ਮੇਰੀ ਨਹੀਂ ਹੈ। ਇਹ ਦਾਤ ਮਿਲਦੀ ਹੈ, ਕਦੋਂ ਮਿਲਦੀ ਹੈ, ਕਿਹਨਾਂ ਨੂੰ ਮਿਲਦੀ ਹੈ? ਜਿਨ ਸੇਵਿਆ ਤਿੰਨ ਪਾਇਆ ਮਨ, ਜਿਹੜੇ ਨਾਮ ਸਿਮਰਨ ਕਰਦੇ ਨੇ, ਜਿਹੜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲਦੇ ਨੇ, ਇਹ ਉਹਨਾਂ ਨੂੰ ਮਾਣ ਮਿਲਦਾ ਹੈ। ਪਰ ਭੁੱਲੋ, ਜਿਹੜੇ ਕੇਵਲ ਤਾਂ ਕੇਵਲ ਪੜ੍ਹ ਕੇ ਸੌ ਜਾਂਦੇ ਨੇ, ਪੜ੍ਹਿਆ ਸਵੇਰੇ ਨਿਤਨੇਮ ਕੀਤਾ, ਰਾਤ ਨੂੰ ਰਹਿਦਾ ਦਾ ਪਾਠ ਕੀਤਾ, ਸੁਪਨੀ ਸਾਹਿਬ ਦਾ ਪਾਠ ਕੀਤਾ, ਸਹਿਜ ਪਾਠ ਦਾ ਭੋਗ ਪਾਇਆ, ਕੰਮ ਖਤਮ, ਨਿਬੜ ਗਿਆ ਕੰਮ, ਕਾਦਰ ਚੁੱਕ ਲਿਆ ਤਾਂ। ਗੁਰੂ ਪਿਆਰੀ ਸਾਹਿਬ ਸਿੰਘ ਜੀ ਦੀ ਜ਼ਿੰਦਗੀ 'ਚ ਪੱਲੇ ਪੜ੍ਹ ਕੇ ਦੇਖਿਓ ਕਿ ਗੁਰਬਾਣੀ ਪੜ੍ਹਨੀ, ਗੁਰਬਾਣੀ ਸਾਡਾ ਮਾਰਗ ਹੈ, ਗੁਰਬਾਣੀ ਹੀ ਸਾਡੇ ਜੱਗ ਦੇ ਉੱਤੇ ਚਾਨਣ ਹੈ, ਗੁਰਬਾਣੀ ਜੱਗ ਮੈਂ ਚਾਨਣ। ਪਰ ਗੱਲ ਪੱਲੇ ਬੰਨਿਓ, ਲਾਈਟਾਂ ਜਗਦੀਆਂ ਹੋਣ ਰੋਡ ਤੇ, ਲਾਈਟਾਂ ਜਗਦੀਆਂ ਹੋਣ, ਚਾਨਣ ਹੋਵੇ ਤੇ ਸਫ਼ਰ ਤਾਂ ਤੁਸੀਂ ਕਰਨਾ ਨਾ, ਕਦੇ ਤਾਂ ਤੁਸੀਂ ਪੁੱਟਣੇ ਨਾ, ਹੁਣ ਤੁਸੀਂ ਤੁਰੋ ਹੀ ਨਾ, ਕੋਈ ਚਾਰ ਕਦਮ ਪੁੱਟੋ ਹੀ ਨਾ ਤੇ ਕੀ ਕਹੋ, ਉਹ ਕਾਹਦੀਆਂ ਲਾਈਟਾਂ ਜਗਣ ਦੀਆਂ ਨੇ, ਕਾਹਦਾ ਚਾਨਣ ਹੈ, ਮੈਂ ਤੇ ਕਿਤੇ ਪਹੁੰਚਿਆ ਹੀ ਨਹੀਂ। ਤੇ ਕੋਈ ਸੱਜਣ ਕਵੇਗਾ, ਲਾਈਟਾਂ ਜਗਦੀਆਂ ਨੇ ਪਰ ਤੁਰਨਾ ਤੇ ਤੂੰ ਆ, ਗੁਰਬਾਣੀ ਜਗ ਚ ਚਾਨਣਾ ਪਰ ਮਨਾ, ਇਸ ਗੁਰਬਾਣੀ ਤੇ ਅਮਲ ਕਰਕੇ, ਨਾਮ ਸਿਮਰਨ ਕਰਕੇ ਵਾਧਾ ਤੇ ਤੂੰ ਕਰਨਾ ਜ਼ਿੰਦਗੀ ਚ, ਹੁਣ ਤੂੰ ਹਿਲਦਾ ਹੀ ਨਹੀਂ, ਤੂੰ ਤਾਂ ਉੱਥੇ ਬੈਠਾ। ਕੀ ਕਹਿਣਾ, ਬੜੇ ਪਾਠ ਕੀਤੇ, ਬੜੀ ਗੁਰਬਾਣੀ ਪੜ੍ਹੀ, ਸੰਤ ਕੁਛ ਲੱਭਾ ਨਹੀਂ, ਲੱਭੇ ਕਿੱਥੋਂ? ਤੁਰਿਆ ਤੇ ਆਈ ਨਹੀਂ, ਤੁਰਿਆ ਤੇ ਆਈ ਨਹੀਂ। ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ, ਜਿੰਨਾ ਚਿਰ ਵਿਚਾਰ ਨਹੀਂ ਹੈ ਕੁਛ ਵੀ ਨਹੀਂ। ਬੜੇ ਪਿਆਰ ਨਾਲ ਗੁਰਬਾਣੀ ਨੂੰ ਪੜ੍ਹੋ, ਬੜੇ ਸਤਿਕਾਰ ਨਾਲ ਗੁਰਬਾਣੀ ਨੂੰ ਪੜ੍ਹੋ। ਜਿੱਦਾਂ ਜਿੱਦਾਂ ਪਿਆਰ ਨਾਲ ਪੜ੍ਹੋਗੇ ਨਾ, ਜਿੱਦਾਂ ਜਿੱਦਾਂ ਤੁਸੀਂ ਵਿਚਾਰ ਕਰੋਗੇ, ਤੁਹਾਡੇ ਮਨ ਦੇ ਵਿਚਾਰ ਬਦਲਣਗੇ, ਤਬਦੀਲੀ ਆਊਗੀ। ਕੋਈ ਤਬਦੀਲੀ ਹੀ ਮਾਰਗ 'ਤੇ ਚੱਲਣਾ ਆ, ਜੇ ਕੋਈ ਤਬਦੀਲੀ ਨਹੀਂ ਕਿਹੜੇ ਮਾਰਗ 'ਤੇ ਚੱਲਣ ਰਿਹਾ? ਜੇ ਸਾਡੀ ਸੋਚ ਉੱਥੇ ਦੀ ਉੱਥੇ ਹੀ ਖੜੀ ਹੈ, ਜੇ ਸਾਡੀ ਮਨ ਦੀ ਬਿਰਤੀ ਉੱਥੇ ਹੀ ਖੜੀ ਹੈ, ਜੇ ਅਸੀਂ ਅੱਜ ਵੀ ਸੋਚੀ ਜਾਣਦੇ ਹਾਂ, ਪੜ੍ਹਨ ਬਾਣੀ ਰਹੇ ਹਾਂ, ਕਰਨ ਵਾਹਿਗੁਰੂ ਵਾਹਿਗੁਰੂ ਰਹੇ ਹਾਂ, ਨਾਮ ਸਿਮਰਨ ਕਰਨ ਰਿਹਾ, ਤੇ ਮਨ 'ਚ ਕੀ ਹੈ? ਅੱਜ ਹਫ਼ਤਾ 10 ਦਿਨ ਹੋ ਗਏ ਵਾਹਿਗੁਰੂ ਵਾਹਿਗੁਰੂ ਕਰਦਿਆਂ ਨੂੰ, ਫਿਰ ਵੀ ਦੁੱਖ ਤਕਲੀਫਾਂ। ਭਾਈ ਮਨ ਦੇ ਵਿਚਾਰ ਛੱਡ ਦਿਓ, ਮਨ ਦੇ ਵਿਚਾਰ ਛੱਡ ਦਿਓ, ਇਕੱਲਾ ਸਿਮਰਨ ਕਰੀਓ, ਤਗੜੇ ਹੋ ਗਏ। ਗੁਰਬਾਣੀ 'ਚ ਲਿਖਦੇ ਆ, ਕੰਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ। ਕਹਿੰਦਾ ਜਿਵੇਂ ਕੋਈ ਮੁਸੀਬਤ ਪੈਂਦੀ ਨਾ, ਆਪਾਂ ਕਿੱਦਾਂ ਵਾਹਿਗੁਰੂ ਵਾਹਿਗੁਰੂ ਕਰਦੇ? ਐਸਾ ਸਿਮਰੋ ਨਿਤ, ਕਹਿੰਦੇ ਇਸ ਢੰਗ ਨਾਲ ਲਗਾਤਾਰ ਹੀ ਸਿਮਰਨ ਕਰਨ ਲੱਗ ਪਓ ਤੇ ਮੇਰਾ ਕਿਤੇ ਛੁੱਟ ਨਾ ਜਾਵੇ। ਪਰ ਆਪਾਂ ਭਾਈ ਕੀ ਕਰਦੇ? ਤੇ ਗੁਰੂ ਜੀ ਨੇ ਅਮਰਾਪੁਰ ਵਾਸਾ ਕਰੋ ਹਰ ਗਿਆ ਬੋਹਰੇ ਬਿੱਤ, ਅਮਰਾਪੁਰ ਵਾਸਾ ਕਰੋ। ਕਹਿੰਦੇ ਉੱਥੇ ਜਾ ਕੇ ਵੱਸ ਜਾਓਗੇ, ਟਿਕ ਜਾਓਗੇ। ਜੇ ਤੁਸੀਂ ਜਿੱਦਾਂ ਕੰਮ ਪੈਂਦਾ, ਕੋਈ ਮੁਸੀਬਤ ਪੈਂਦੀ, ਕਿੱਦਾਂ ਵਾਹਿਗੁਰੂ ਵਾਹਿਗੁਰੂ ਕਰਦੇ? ਉਸੇ ਢੰਗ ਨਾਲ, ਉਸੇ ਖਿੱਚ ਨਾਲ ਲਗਾਤਾਰ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਤੇ ਤੁਹਾਡੀ ਸੁੱਤ ਜਾ ਕੇ ਟਿਕ ਜੂ, ਜਿੱਥੇ ਅਮਰ ਹੋ ਜਾਈਦਾ। ਕਿੱਥੋਂ? ਪਦਾਰਥਾਂ ਤੋਂ, ਸੰਸਾਰ ਦੇ ਮੋਹ ਤੋਂ ਅਮਰ ਹੋ ਜੂਗੀ। ਅਮਰਾਪੁਰ ਵਾਸਾ ਕਰੋ ਹਰ ਗਿਆ ਬੋਹਰੇ ਬਿੱਤ, ਗਿਆ ਗੁਆਚਾ, ਬੋਹਰੇ ਵਾਪਸ ਆ ਜਾਂਦਾ ਬਿੱਤ ਗੁਣ। ਕਹਿੰਦੇ ਉਹ ਗੁਣ ਸੀ ਸਾਡੇ ਕੋਲੋਂ ਆਪਣੇ ਆਪ ਦੀ ਪਹਿਚਾਣ ਕਰਨ ਦਾ, ਉਹਦਾ ਗੁਣ ਸੀ, ਸਾਨੂੰ ਪਤਾ ਸੀ ਅਸੀਂ ਕੌਣ ਆ। ਕਹਿੰਦੇ ਉਹ ਗੁਣ ਵਾਪਸ ਆ ਜਾਂਦਾ ਤੇ ਲਗਾਤਾਰ ਸਿਮਰਨ ਕਰੀਏ, ਰਾਤ ਦਿਨ ਗੁਰੂ ਦੇ ਸ਼ਬਦ ਨਾਲ ਜੁੜੇ ਰਹੀਏ ਤੇ ਉਹ ਸਮਾਂ ਵਾਪਸ ਆ ਜਾਂਦਾ, ਉਹ ਗੁਣ ਵਾਪਸ ਆ ਜਾਂਦਾ ਜਿਹਦੇ ਨਾਲ ਸਾਨੂੰ ਪਰਮਾਤਮਾ ਦੀ ਪਹਿਚਾਣ ਤੇ ਆਪਣੀ ਪਹਿਚਾਣ ਹੋ ਜਾਂਦੀ ਹੈ। ਸੋ ਗੁਰੂ ਪਿਆਰਿਓ, ਵੱਡਿਆਂ ਭਾਗਾਂ ਵਾਲਿਓ, ਗੁਰਬਾਣੀ ਪਿਆਰ ਨਾਲ ਪੜ੍ਹੋ, ਔਰ ਜੋ ਗੁਰਬਾਣੀ ਕਹਿੰਦੀ ਹੈ ਉਹ ਕਰੋ, ਪਿਆਰ ਨਾਲ ਪੜ੍ਹੋ ਔਰ ਗੁਰਬਾਣੀ ਦੀ ਵਿਚਾਰ ਕਰੋ, ਔਰ ਗੁਰਬਾਣੀ ਜੋ ਕਹਿੰਦੀ ਉਹਦੇ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਆਪ ਨੂੰ ਗੁਰੂ ਦੇ ਲੜ ਲਾ ਕੇ ਆਪਣੇ ਮਨ ਬਿਰਤ ਨੂੰ ਗੁਰੂ ਦੇ ਹਵਾਲੇ ਕਰ ਦਿਓ। ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਜੋ ਤੁਸੀਂ ਭਾਵੇਂ ਨਾਨਕਾ, ਸਹੀ ਗੱਲ ਚੰਗੀ ਐਸੀ ਬਿਰਤੀ ਬਣਾਓ। ਸੋ ਵੱਡਿਆਂ ਭਾਗਾਂ ਵਾਲੇ ਸਮਾਂ ਹੋ ਗਿਆ। ਸੋ ਗੁਰੂ ਰੂਪ ਪਿਆਰੀ ਸਤ ਸੰਗਤ ਜੀ, ਮਾਲੀ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।